हित साम के गुर टिग चढ़ियो वजीर भीम चंद चित चल पटे बड़ी चिंतन तीर।
वाहेगुरु जी का खालसा
वाहेगुरु जी की फतेह।
तन तन गुरुदेव जस संग हर जपे गुर कृपाल जब पाए ता अवगुण सब छपे। करण कारण कृपा निदान पतत पावन भगत वत्सल अनाथ नाथ जगत गुरु। तन तन श्री गुरु ग्रंथ साहिब सच्चे पातशाह जी महाराज जी दे पावन पवित्र चरणा कमलां च साहब नौवे पातशाह धर्म धुरंधर सतगुरु तिलक जंजू दे राखे धन धन श्री गुरु तेग बहादुर साहब जी महाराज जी दे पावन पवित्र चरण चो प्राप्त इतिहासक स्थान ते संध्या वेले दे पिछले पैरां दे सजे दवाना च हाजरियां भर रही सतगुरां दे परम प्यार चरती होई गुरु रंग चरंगी होई गुरु खालसा साध संगत। अज महाराज छेवें पातशाह मेरी पीरी दे मालक सतगुरु दीन दुनी दा पातशाह 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 अडोला श्री गुरु हरगोबिंद साहिब सच्चे पातशाह जी महाराज जी दा पावन पवित्र प्रकाश पुरब दिहाड़ा बहुत ही श्रद्धा भावना अदब ते सत्कार सहित मना रहे। अज दे दिन सतगुरु मीरी पीरी दे मालक गुरदेव ने 1595 ईस्वी गुरु की बडाली नगर विखे माता गंगा जी दे उदर तों और पिता धन धन श्री गुरु अर्जन देव साहब जी महाराज जी के ग्रह विखे अवतार धारण किया। तकरीबन 11 साल की उम्र सी जदों धन गुरु अर्जन देव साहब जी महाराज जी ने शहादत प्राप्त की थी। और 11 साल की उम्र दे विच गुरता गद्दी ते बैठे मसंद सेली टोपी लैके आए सतगुरां ने वचन किया है सेली ते टोपी हुण खजाने च रख दियो। बाबा बुढ़ा साहब जी 2 तेगां लैके आए सतगुरु जी ने एक सज्जे पासे एक खब्बे पासे गात्रे विच 2 तेगां तारन कीतियां वचन किया कि एक मेरी दी है दूसरी पीरी दी है। मेरी पीरी दियां 2 तेगां दातगात्रे धारण करके भारत खंड विच हो रहे उस वेले दे जुलम अत्याचारां नूं ठल पाउण वास्ते महाराज जी ने शस्त्र चुके और अपने सिखां नूं बहादुर योधियां नूं भी शस्त्र धारण करवाए। हालांकि उस वेले दे कई सन्यासियां ने गुरु हरगोबिंद साहब जी महाराज जी ते किंतु भी कीता कई सिखां ने भी एक किंतु कीता सी भाई गुरदास जी ने अपनियां वारां च जिक्र कीता है कि गुरु हरगोबिंद साहब ने नवी मर्यादा चला ली। तो एक पीर ने भी महाराज जी नूं वचन कहे सन्यासी ने कहण लगा जी गुरु नूं कृपान पाण दी तेग धारण करन दी की लोड़ है। गुरु पीरां दा तां कम है हथ विच माला पकड़ के माला फेरना और लोकां नूं भगती करन दा उपदेश देना। ते तुहाडे तों पहले गुरु इसे तरह ही करदे रहे ने मंजी वह संतोख दा उह उपदेश ही दिंदे रहे ने भगती दा। तो धन गुरु हरगोबिंद साहब ने जवाब दिता माड़ा अज भी है साडे कोल माड़ा नहीं छड़ी और पंजवें जामे तक असी माड़ा फेरते भी रहे, पर जदों इन्हां जरवाणियां वल्लों जुर्म करके साडे हथों उस माड़ा नूं खोण दा यतन किया गया, माड़ा अज भी है पर उस माला की राखी वास्ते असी अपने सजे हथ विच तेग पकड़ ली है कि जे साडी माला खोब हो गए तो साडी तेग का मुकाबला करना पड़ेगा। माला तो भाव उत्थे मणकियां दी माला की गल नहीं हो रही, माला तो भाव उत्थे धर्म की राखी वास्ते असी तेग धारण की। चार जंगा महाराज छेवें पातशाह ने अपने जीवन विच लड़िया, श्री अमृतसर साहब का जंग, हरगोबिंदपुरे का जंग, महराज का जंग, श्री करतारपुर साहब का जंग, और चारा जंगा विच महाराज गुरु हरगोबिंद साहब ने फतेह प्राप्त की। सतगुरु बंदी छोड़ हन, ऐसे महान गुरुदेव श्री गुरु हरगोबिंद साहब जी दे पावन पवित्र प्रकाश पुरब दियां आप सरबत संगतां नूं लख लख वधाईयां होण। आओ जो लड़ीवार इतिहास की कथा चल रही है दसम पिता पातशाह श्री गुरु गोबिंद सिंह साहब जी की सरवण करिए। दीवान भाई नंद चंद जी और दया राम गुरु साहब के पुरोहित ने 125,000 रुपये का तंबोल लैके राजे फतेह शाह की लड़की वास्ते गुरु साहब जी वालों 500 सूरबिया का जथा लैके पौंटा साहब तो श्रीनगर पहुंचे ने। श्रीनगर राजे फतेह शाह ने नगर दे विच डेरा करवाउण वास्ते कहा एक घर विच, पर भाई नंद चंद जी ने आख्या जगह साडे लई थोड़ी है, सानू तां खुला थां चाहीदा जिथे सूरमे खुले ढंग नाल घोड़े बन सकन। भाई साहब दी नीति सी कि नगर दे विच रहांगे घेरे जावांगे, जे खुले मैदान विच होवांगे जे लड़ना भी पिया तां लड़ भी पवांगे, जे इथों निकलण दा बंदोबस्त होया तां उह भी कर लवांगे जे किते इहो जी बणतर बणदी। तों सुभावक ही फतेह शाह ने आख्या कि पौंटा साहब नूं जिहड़ा रस्ता जांदा उस रस्ते ते इक बाग है, उत्थे जगह वेख के उत्थे डेरा कर लो। भाई नंद चंद जी नूं जगह पसंद करके उत्थे डेरा कर लिया, अपने वल्लों पूरी तैयारी भी रखी है, कदे भी ये पहाड़ी बिगड़ सकते ने, हमला कर सकते ने, ते असी इन्हां दा मुकाबला करन वास्ते तैयार रहीए। इधर राजा भीम चंद अपने लड़के की बरात लैके बड़े शानो शौकत नाल अपनी राजधानी बिलासपुर तो चलिया, हजारां की गिणती विच बराती नाल ने, कई रियासतां दे राजे ने नाल बड़ा वड्डा दल लैके जदों चलिया ते पौंटा साहब दे नेड़े 2-3 को पहला इन्हें डेरा किया। इन्हूं पता लगा कि अगे रस्ते विच रस्ते दे उत्ते ही गुरु गोबिंद सिंह साहब दा डेरा है, ते हुण इहदे मन दे विच डर सी कि जे उत्थों लंघांगे किते उत्थे लड़ाई ना हो जाए जां युद्ध ना हो जाए। उहदे वास्ते ने अपने नाल दे सारे पहाड़ी राजिआं नाल सलाह कीती किस तरह करिए, वजीर नूं भेज के गुरु साहब नूं बेनती करिए। हुण तां बेनती करनी बण आउंदी है क्योंकि लड़ाई करन दा समां नहीं, ते जे लड़ाई कीती इत्थे कई बंदे मरनगे ते शोक दा माहौल बन जाएगा, जे रस्ता छड़ के दूसरे रस्त्यों घूम के जावांगे ते इन्ने नूं व्याह दी तरीक लंघ जाएगी, वह भी ठीक नहीं है। हुण तां बस इको रस्ता है कि बेनती करके उन्हां कोलों रस्ता लै लईए, पर पहाड़ी राजे बड़े हंकारी सी, कहिंदे तू सानू छोटा साबित करदा, गुरु दे सामने किन्नी कु फौज आ उन्हां कोल, साडा एडा वड्डा दल, उन्हां नूं डरावा दिओ कि जे उह रस्ता ना देणगे लंघण तों रोकणगे ते उन्हां दा सारा डेरा भी लुट्टिया जाएगा। पर वजीर बड़ा सियाणा सी, उह कहिंदा इदां ना करो, प्यार नाल बेनती कर लो, ते जे प्यार नाल गल ना बणेगी बाद विच सोच कर लैणा जंग दी, हाले जंग करन दा समां भी नहीं है। भीम चंद कहिंदा जंग तां करनी पएगी पर विआह तों बाद करांगे। ਇਹ ਸੋਚ ਵਿਚਾਰ ਕਰਕੇ ਇਨ੍ਹਾਂ ਨੇ ਆਪਣੇ ਵੱਲੋਂ ਵਜ਼ੀਰ ਨੂੰ ਭੇਜਿਆ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲ ਪੌਂਟਾ ਸਾਹਿਬ। ਵਜ਼ੀਰ ਆਪਣੇ ਨਾਲ 20 ਸਿਪਾਹੀ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਣ ਵਾਸਤੇ, ਇਨ੍ਹਾਂ ਪਹਾੜੀ ਰਾਜਿਆਂ ਨੇ ਜਿਹੜਾ ਛਲ ਕਰਪਟੇ ਬੇਨਤੀ ਵੀ ਛਲ ਨਾਲ ਹੀ ਕਰ ਰਹੇ ਨੇ, ਕੋਈ ਅੰਦਰੋਂ ਭਾਵ ਨਾਲ ਬੇਨਤੀ ਨਹੀਂ ਕਰ ਰਹੇ, ਛਲ ਕਪਟ ਦੇ ਨਾਲ ਸਤਿਗੁਰੂ ਜੀ ਦੇ ਕੋਲ ਬੇਨਤੀ ਕਰਨ ਵਾਸਤੇ ਵਜ਼ੀਰ ਨੂੰ ਭੇਜਿਆ। ਆਓ ਜਿਵੇਂ ਮਹਾਰਾਜ ਦਸਮ ਪਿਤਾ ਪਾਤਸ਼ਾਹ ਅੱਗੇ ਕਿੱਥੇ ਛਲ ਚੱਲਦੇ ਨੇ, ਉੱਥੇ ਕਿੱਥੇ ਕਪਟ ਚੱਲਦੇ ਨੇ, ਇਹਨਾਂ ਅਲਪੱਗ ਜੀਵਾਂ ਦੀ ਸਰਬੱਗ ਸਤਿਗੁਰਾਂ ਅੱਗੇ ਕੀ ਪੇਸ਼ ਜਾਣੀ ਸੀ। ਜਾਣੀ ਜਾਣ ਸਤਿਗੁਰੂ ਜਾਣਦੇ ਸਨ ਕਿ ਪਹਾੜੀ ਰਾਜਿਆਂ ਨੇ ਇਹ ਗੱਲਾਂ ਵੀ ਕਹੀਆਂ ਨੇ। ਇਹ ਬੇਨਤੀ ਦਾ ਤਾਂ ਉੱਪਰ ਜਿਹਾ ਮੁਲੰਮਾ ਹੀ ਹੈ, ਅੰਦਰੋਂ ਤਾਂ ਕੂੜ ਕਪਟ ਨਾਲ ਭਰੇ ਹੋਏ, ਛਲ ਤੇ ਹੰਕਾਰ ਨਾਲ ਭਰੇ ਹੋਏ ਨੇ। ਉਹ ਜਿਵੇਂ ਮਹਾਰਾਜ ਦਸਮੇਸ਼ ਪਿਤਾ ਨੇ ਇਹਨਾਂ ਨੂੰ ਅੱਗੋਂ ਜਵਾਬ ਦਿੱਤਾ, ਆਓ ਇਹ ਕਥਾ ਸਰਵਣ ਕਰੀਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ। ਦੋਏਰਾ ਨਿਰਪੈ ਹੋਏ ਤਸਾਮ ਕੇ ਗੁਰ ਟਿਕ ਚੜਿਓ ਵਜ਼ੀਰ।
ਤੋ ਉਸ ਵਕਤ ਵਜ਼ੀਰ ਜੋ ਰਾਜੇ ਭੀਮ ਚੰਦ ਨੇ ਭੇਜਿਆ ਨਿਰਭੈ ਹੋ ਕੇ ਗੁਰੂ ਸਾਹਿਬ ਨਾਲ ਸਾਮ ਦੀ ਵਰਤੋਂ ਕਰਨ ਵਾਸਤੇ, ਸਾਮ ਦਾਮ ਦੰਡ ਭੇਦ ਇਹ ਨੀਤੀ ਦੇ ਚਾਰ ਪਹਿਲੂ ਹਨ, ਉਹ ਸ਼ਾਮ ਦੇ ਨਾਲ ਵੀ ਪਿਆਰ ਨਾਲ ਗੱਲ ਬਣ ਜਾਏ, ਇਸ ਗੱਲ ਨੂੰ ਬਣਾਉਣ ਵਾਸਤੇ ਵਜ਼ੀਰ ਰਾਜੇ ਭੀਮ ਚੰਦ ਕੋਲੋਂ ਚੜ ਕੇ ਗੁਰੂ ਸਾਹਿਬ ਵੱਲ ਰਵਾਨਾ ਹੋਇਆ।
ਭੀਮ ਚੰਦ ਚਿਤ ਚਟ ਪਟੇ ਬੜੀ ਚਿੰਤਨ ਤੀਰ।
ਵਜ਼ੀਰ ਨੇ ਆਪਣੇ ਨਾਲ 20 ਕੁ ਬੰਦੇ ਲਏ ਨੇ ਤੇ ਪੌਂਟਾ ਸਾਹਿਬ, ਕਿਉਂਕਿ ਉਥੋਂ 2-3 ਕੋਹ ਦੀ ਵਾਟ ਸੀ ਅੱਗੇ ਮਹਾਰਾਜ ਜੀ ਦਾ ਨਗਰ ਸੀ ਜਿੱਥੇ ਇਨ੍ਹਾਂ ਨੇ ਡੇਰਾ ਕੀਤਾ ਹੋਇਆ। ਵਜ਼ੀਰ ਤਾਂ ਚਲਾ ਗਿਆ ਪਰ ਰਾਜੇ ਭੀਮ ਚੰਦ ਦੇ ਮਨ ਵਿਚ ਚਟਪਟੀ ਲੱਗੀ ਹੋਈ ਆ, ਅਟਪਟੀ ਜੀ ਬਣੀ ਹੋਈ ਹੈ। ਉਹਦੇ ਮਨ ਦੇ ਵਿਚ ਬਹੁਤ ਜ਼ਿਆਦਾ ਚਿੰਤਾ ਹੈ, ਭੀਮ ਚੰਦ ਦੇ ਮਨ ਵਿਚ ਫਿਕਰ ਚੱਲ ਰਿਹਾ।
ਜੋ ਪਰੇ ਕਲਗੀਧਰ ਬੜ ਤੇਜ ਪ੍ਰਤਾਪੇ।
ਸੋਚਦਾ ਭੀਮ ਚੰਦ ਕਿ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜੇ ਵੱਡੇ ਪ੍ਰਤਾਪੀ ਹਨ, ਉਹ ਬੜੇ ਵੱਡੇ ਪ੍ਰਤਾਪੀ ਨੇ, ਬੜੇ ਵੱਡੇ ਤੇਜਸਵੀ ਨੇ, ਬੜੇ ਵੱਡੇ ਸੂਰਮੇ ਹਨ।
ਨਹੀਂ ਨੂਨਤਾ ਸਹਿਕਦਾ ਪੇ।
ਕਦੇ ਵੀ ਆਪਣੀ ਨੂਨਤਾ ਨਹੀਂ ਸਹਿਣਗੇ। ਨੂਨਤਾ ਦਾ ਭਾਵ ਹੈ ਕਿ ਕਟਿਆਈ, ਊਣਾਪਨ, ਉਹ ਕਦੇ ਆਪਣੀ ਵਡਿਆਈ ਨੂੰ ਘਟਾਉਣਾ ਪਸੰਦ ਨਹੀਂ ਕਰਨਗੇ।
ਕਿਮ ਹੈ ਕਿਮ ਲੰਘੈ ਆਗੇ।
ਖਬਰੇ ਹੁਣ ਕੀ ਹੋਵੇਗਾ, ਭੀਮ ਚੰਦ ਸੋਚ ਰਿਹਾ। ਵਜ਼ੀਰ ਨੂੰ ਤਾਂ ਭੇਜ ਦਿੱਤਾ ਗੁਰੂ ਸਾਹਿਬ ਕੋਲ, ਪਰ ਸੋਚਾਂ ਚੱਲ ਰਹੀਆਂ ਨੇ, ਅਣਕ ਪ੍ਰਕਾਰ ਦੀਆਂ ਅਟਪਟੀਆਂ ਗਿਣਤੀਆਂ ਚੱਲ ਰਹੀਆਂ ਨੇ। ਖਬਰੇ ਹੁਣ ਕੀ ਹੋਵੇਗਾ, ਕੀ ਬਣੇਗਾ, ਕਿਵੇਂ ਇੱਥੋਂ ਲੰਘ ਕੇ ਅੱਗੇ ਜਾਵਾਂਗੇ।
ਮਹਾ ਬਿਘਨ ਹੋਏ ਜੇ ਰਣ ਜਾਗੇ।
ਇਹ ਜੰਗ ਹੋਇਆ, ਯੁੱਧ ਕਰਕੇ ਇੱਥੋਂ ਲੰਘਣਾ ਪਿਆ, ਜੰਗ ਕਰਕੇ ਲੰਘਣਾ ਪਿਆ, ਤੇ ਬੜਾ ਵੱਡਾ ਬਿਘਨ ਹੋਵੇਗਾ, ਬੜੀ ਵੱਡੀ ਸਮੱਸਿਆ ਹੋਵੇਗੀ।
ਕਿਰਪਤੀ ਮੇਲ ਵਿਖੇ ਗਨ ਆਏ।
ਆ ਪਹਾੜੀ ਰਾਜਿਆਂ ਦੇ ਮੇਲ ਵਿਚ ਬੜੇ ਰਾਜੇ ਆਏ ਨੇ, ਬਹੁਤ ਸਾਰੇ ਪਹਾੜੀ ਰਾਜਿਆਂ ਦੇ ਨਾਲ ਉਹਨਾਂ ਦੀਆਂ ਫੌਜਾਂ ਆਈਆਂ ਨੇ, ਉਹਨਾਂ ਦੇ ਸਿਪਾਹੀ ਆਏ ਨੇ, ਸੈਂਕੜਿਆਂ ਦੀ ਗਿਣਤੀ ਵਿਚ ਬਰਾਤੀ ਆਏ ਹਨ।
ਹਤੈ ਕੁਸ਼ਲ ਤੋਂ ਨਰ ਸਮਦਾਏ।
ਜੇ ਜੰਗ ਹੋਇਆ, ਯੁੱਧ ਹੋ ਗਿਆ, ਤੇ ਯੁੱਧ ਦੇ ਵਿਚ ਬੰਦੇ ਮਾਰੇ ਜਾਣਗੇ, ਸੁਭਾਵਕ ਹੈ। ਜਦੋਂ ਜੰਗ ਹੋਣਾ, ਜੰਗ ਦੇ ਵਿਚ ਤਾਂ ਖੈਰ ਨੀ ਨਾ ਗੁਜ਼ਾਰੀ ਜਾਣੀ, ਉਥੇ ਤਾਂ ਇਧਰੋਂ ਵੀ ਹਥਿਆਰ ਚੱਲਣੇ ਨੇ, ਉਧਰੋਂ ਵੀ ਚੱਲਣੇ ਨੇ, ਬੰਦੇ ਤਾਂ ਦੋਹੀ ਪਾਸੇ ਮਰਨਗੇ, ਪਰ ਸਾਡੇ ਜ਼ਿਆਦਾ ਮਰਨਗੇ, ਕਿਉਂਕਿ ਉਹ ਕਿਲੇ ਵਿਚ ਨੇ, ਉਹਨਾਂ ਨੇ ਕਿਲੇ ਵਿਚੋਂ ਹਮਲਾ ਕਰਨਾ ਹੈ। ਇਸ ਪ੍ਰਕਾਰ ਨਾਲ ਬਹੁਤ ਵੱਡੀ ਭਾਰੀ ਸਮੱਸਿਆ ਬਣ ਜਾਏਗੀ ਜਦੋਂ ਬੰਦੇ ਮਰਨਗੇ, ਤੇ ਸਾਡੇ ਇਸ ਵਿਆਹ ਦੇ ਮਾਹੌਲ ਵਿਚ ਸ਼ੋਕ ਬਣ ਜਾਏਗਾ।
ਗਾਵੇਂ ਗੀਤ ਉੱਛਾ ਬਿਸਾਲਾ।
ਸਾਰੇ ਖੁਸ਼ੀਆਂ ਨਾਲ ਗੀਤ ਗਾ ਰਹੇ ਨੇ, ਬੜੇ ਉਤਸ਼ਾਹ ਦੇ ਨਾਲ ਸਾਰੇ ਮੰਗਲ ਗਾ ਰਹੇ ਹਨ।
ਕਰਬੋ ਜੰਗ ਸ਼ੋਕ ਕੀ ਸਾਲਾ।
ਜੇ ਜੰਗ ਕੀਤਾ ਤੇ ਇੱਥੇ ਹੀ ਕਿਲਕਾਰੀਆਂ ਪੈਣ ਲੱਗ ਪੈਣੀਆਂ ਨੇ, ਇੱਥੇ ਹੀ ਕੀਰਨੇ ਪੈਣ ਲੱਗ ਪੈਣੇ ਨੇ, ਰੋਣਾ ਧੋਣਾ ਹੋਣ ਲੱਗ ਪੈਣਾ, ਕਿਸੇ ਦਾ ਪੁੱਤਰ ਮਾਰਿਆ ਜਾਣਾ, ਕਿਸੇ ਦਾ ਭਰਾ ਮਾਰਿਆ ਜਾਣਾ, ਕਿਸੇ ਦਾ ਕੋਈ ਰਿਸ਼ਤੇਦਾਰ ਸਰਬੰਧੀ ਮਾਰਿਆ ਜਾਣਾ, ਏਦਾਂ ਜੰਗ ਦੇ ਵਿਚ ਇਹੀ ਕੁਝ ਹੁੰਦਾ ਹੈ। ਤੇ ਫਿਰ ਇਹੀ ਜਿਹੜਾ ਵਿਆਹ ਦਾ ਮੰਗਲ ਹੁਣ ਹੋ ਰਿਹਾ, ਇਹ ਸ਼ੋਕ ਦਾ ਘਰ ਬਣ ਜਾਏਗਾ।
ਨਿਜ ਨਿਜ ਡੇਰੇ ਟਿਕੇ ਪਹਾੜੇ।
ਹੁਣ ਸਾਰੇ ਪਹਾੜੀ ਆਪੋ ਆਪਣੇ ਡੇਰਿਆਂ ਦੇ ਵਿਚ ਟਿਕੇ ਹੋਏ ਹਨ।
ਆਏ ਵਜ਼ੀਰ ਤਾਂ ਤਿਆਰੇ।
ਵਜ਼ੀਰ ਵਾਪਸ ਆਵੇ ਤੇ ਆ ਕੇ ਸਾਨੂੰ ਦੱਸੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀ ਜਵਾਬ ਦਿੱਤਾ ਤੇ ਫਿਰ ਅਸੀਂ ਇਧਰੋਂ ਆਪਣੀਆਂ ਤਿਆਰੀਆਂ ਕਰੀਏ।
ਪ੍ਰਤੀਕ ਨਾ ਪਰ ਟਿਕਰੇ
ਤਾਂ ਭੀਮ ਚੰਦ ਤੇ ਬਾਕੀ ਦੇ ਜਿੰਨੇ ਰਾਜੇ ਸਨ ਆਪੋ ਆਪਣੇ ਡੇਰਿਆਂ ਤੇ ਬੈਠੇ ਹੁਣ ਉਡੀਕ ਕਰਨ ਲੱਗੇ ਨੇ ਕਿ ਜਿਹੜਾ ਵਜ਼ੀਰ ਗੁਰੂ ਸਾਹਿਬ ਨਾਲ ਗੱਲਬਾਤ ਕਰਨ ਲਈ ਭੇਜਿਆ ਉਹ ਵਾਪਸ ਆਵੇ ਤੇ ਆ ਕੇ ਸਾਨੂੰ ਜਵਾਬ ਦੇਵੇ ਤੇ ਸਾਰੀ ਗੱਲ ਦਾ ਨਿਰਣਾ ਹੋਵੇ।
ਗੁਰ ਕਬ ਮਿਲੇ ਪਰਸ ਪਰ ਕੈ
ਆਪਸ ਵਿਚ ਗੱਲਾਂ ਵੀ ਕਰਦੇ ਨੇ ਕਹਿੰਦੇ ਗੁਰੂ ਸਾਹਿਬ ਕਿੱਥੇ ਮਿਲਣਗੇ ਜਿਵੇਂ ਇਹ ਕਹਿ ਰਿਹਾ ਭੀਮ ਚੰਦ ਕਿ ਗੁਰੂ ਸਾਹਿਬ ਸਾਡੇ ਨਾਲ ਮਿਲਾਪ ਕਰ ਲੈਣ ਪਿਆਰ ਨਾਲ ਸਾਨੂੰ ਰਸਤਾ ਦੇ ਦੇਣ ਇੱਥੇ ਐਵੇਂ ਕਿਵੇਂ ਹੋ ਸਕਦਾ ਗੁਰੂ ਨੇ ਭਲਾ ਕਿੱਥੇ ਮਿਲਣਾ ਹੈ।
ਉਤਕਲ ਕੀ ਤਰ ਲਗੇ ਦੀਵਾਨ ਬੈਠੇ ਸ਼ੋਭਤ ਇੰਦਰ ਸਮਾਨ
ਇਸ ਤਰ੍ਹਾਂ ਰਾਜੇ ਆਪਸ ਵਿਚ ਗੱਲਾਂ ਵੀ ਕਰਦੇ ਨੇ ਕਹਿੰਦੇ ਉਹ ਕਿੱਥੇ ਮਿਲਣਗੇ ਜੀ ਉਹ ਤਾਂ ਕਦੇ ਨਾ ਮੇਲ ਕਰਨ ਏਦਾਂ ਰਾਜੇ ਆਪਸ ਵਿਚ ਇਹ ਗੱਲਾਂ ਬਾਤਾਂ ਕਰਦੇ ਇਧਰ ਮਹਾਰਾਜ ਗੁਰੂ ਕਲਗੀ ਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਦੀਵਾਨ ਲੱਗਾ ਹੋਇਆ ਹੈ ਔਰ ਸਤਿਗੁਰੂ ਜੀ ਸਜੇ ਹੋਏ ਦੀਵਾਨ ਵਿਚ ਇੰਦਰਾਣ ਇੰਦਰ ਰੂਪ ਹੋ ਕਰਕੇ ਸੋਭ ਲੀਕ ਹਨ।
ਸੁਧ ਪਹੁੰਚੀ ਗਿਰ ਰਾਜਨ ਕੇਰੇ
ਕਲਗੀ ਧਰ ਜੀ ਕੋਲ ਖਬਰ ਪਹੁੰਚ ਗਈ ਕਿ ਪਹਾੜੀ ਰਾਜੇ ਆ ਗਏ ਨੇ ਬਰਾਤ ਲੈ ਕੇ ਨੇੜੇ ਨੇ ਉਨ੍ਹਾਂ ਨੇ ਇਥੋਂ ਲੰਘ ਕੇ ਜਾਣਾ ਅੱਗੇ ਸ੍ਰੀ ਨਗਰ। ਕਲਗੀ ਧਰ ਜੀ ਦੇ ਕੋਲ ਖਬਰ ਪਹੁੰਚ ਗਈ ਪਹਾੜੀ ਰਾਜੇ ਆਏ ਹੋਏ ਨੇ
ਵਿਆਹ ਬਰਾਤ ਬਟੋਰ ਵਡੇਰੇ
ਵਿਆਹ ਦੀ ਬਰਾਤ ਇਕੱਠੀ ਕਰਕੇ ਰਾਜਾ ਭੀਮ ਚੰਦ ਸੈਂਕੜਿਆਂ ਦੀ ਗਿਣਤੀ ਵਿਚ ਬਰਾਤੀਆਂ ਨੂੰ ਨਾਲ ਲੈ ਕੇ ਜਾ ਰਿਹਾ ਤੇ ਨੇੜੇ ਉਤਰਿਆ ਹੋਇਆ
ਪਰ ਉਹ ਸਮੀਪਾਨ ਕਰ ਡੇਰਾ
ਸਾਡੇ ਨੇੜੇ ਹੀ ਪੌਂਟਾ ਸਾਹਿਬ ਤੋਂ 2-3 ਕੋਹ ਦੀ ਵਾਟ ਉੱਤੇ ਭੀਮ ਚੰਦ ਨੇ ਆਪਣੇ ਪੁੱਤਰ ਦੀ ਸਾਰੀ ਬਰਾਤ ਸਮੇਤ ਡੇਰਾ ਕੀਤਾ ਹੋਇਆ।
ਗਜ ਬਾਜੀ ਗਲ ਸੁਪਤਨ ਕੇਰਾ
ਬੜੇ ਹਾਥੀ ਘੋੜੇ ਰੱਥ ਪਾਲਕੀਆਂ ਉਹਦੇ ਨਾਲ ਨੇ ਔਰ ਬੜਾ ਵੱਡਾ ਸੂਰਮਿਆਂ ਦਾ ਇਕੱਠ ਵੀ ਉਹਨੇ ਆਪਣੇ ਨਾਲ ਇਕੱਠਾ ਕੀਤਾ ਹੋਇਆ।
ਪੰਥੇ ਉਲੰਘਣ
ਇਸੇ ਰਸਤੇ ਉਲੰਘਣਾ ਚਾਹੁੰਦਾ ਆ ਜਿਹੜੇ ਰਸਤੇ ਦੇ ਉੱਤੇ ਅਸੀਂ ਬੈਠੇ ਆ ਦਰਅਸਲ ਇਹ ਰਸਤਾ ਸੀ ਹੱਦ ਬਣਾਈ ਸੀ ਦੋਹਾਂ ਰਾਜਿਆਂ ਦੀ ਰਾਜੇ ਮੇਦਨੀ ਪ੍ਰਕਾਸ਼ ਦੇ ਰਾਜ ਦੀ ਸਿਰਮੌਰ ਰਿਆਸਤ ਤੇ ਪਰਲੇ ਪਾਸੇ ਗੜਵਾਲ ਰਿਆਸਤ ਦੀ ਵਿਚਕਾਰ ਮਹਾਰਾਜ ਜੀ ਦਾ ਡੇਰਾ ਸੀ ਮੁੱਖ ਲਾਂਘਾ ਸੀ ਇੱਥੋਂ ਸ਼ਾਹ ਮਾਰਗ ਸੀ ਰਾਜ ਮਾਰਗ ਸੀ ਲੰਘਣ ਦਾ ਤੂੰ ਸਤਿਗੁਰੂ ਜੀ ਨੇ ਉੱਥੇ ਹੀ ਨਗਰ ਵਸਾਇਆ ਸੀ ਮਹਾਰਾਜ ਜੀ ਨੂੰ ਦੱਸਿਆ ਕਿ ਹੁਣ ਪਹਾੜੀ ਰਾਜੇ ਜਿਹੜੇ ਨੇ ਰਾਜਾ ਭੀਮ ਚੰਦ ਆਪਣੇ ਪੁੱਤਰ ਦੀ ਬਰਾਤ ਲੈ ਕੇ ਇਸੇ ਰਸਤੇ ਲੰਘ ਕੇ ਜਾਣਾ ਚਾਹੁੰਦਾ ਹੈ।
ਦਲ ਬੋ ਸੰਗ ਨਿਰਭੈ ਔਰ
ਬੜਾ ਵੱਡਾ ਉਹਦੇ ਨਾਲ ਦਲ ਹੈ ਤੇ ਉਹ ਵੀ ਨਿਰਭਉ ਹੋਇਆ ਫਿਰਦਾ ਨਿਡਰ ਹੋਇਆ ਫਿਰਦਾ ਕਿ ਮੇਰੇ ਨਾਲ ਬੜੀ ਵੱਡੀ ਫੌਜ ਹੈ।
ਸੁਣ ਬੋਲੇ ਪ੍ਰਭੂ ਬੋ ਬਲ ਭਰ ਕੈ
ਜਦੋਂ ਕਲਗੀ ਧਰ ਜੀ ਨੇ ਸੁਣਿਆ ਨਾ ਸੇਵਾਦਾਰ ਨੇ ਆ ਕੇ ਦੱਸਿਆ ਮਹਾਰਾਜ ਭੀਮ ਚੰਦ ਬਰਾਤ ਇਕੱਠੀ ਕਰਕੇ ਆ ਨੇੜੇ ਉਤਰਿਆ ਹੋਇਆ ਇਹ ਬੜਾ ਬਲ ਹੈ ਉਹਦੇ ਕੋਲ ਆਪਣਾ ਬਲ ਦੇ ਹੰਕਾਰ ਵਿਚ ਮਤਿਆ ਹੋਇਆ ਕਿ ਮੇਰੇ ਕੋਲ ਫੌਜ ਬੜੀ ਹੈ ਇਥੋਂ ਲੰਘਣਾ ਚਾਹੁੰਦਾ ਤੇ ਮਹਾਰਾਜ ਕਲਗੀ ਧਰ ਜੀ ਨੇ ਜਦੋਂ ਸੁਣਿਆ ਤੇ ਸੁਣ ਕੇ ਮਹਾਰਾਜ ਜੀ ਬੜੇ ਵੀਰ ਰਸ ਵਿਚ ਆ ਗਏ ਦਸਮ ਪਿਤਾ ਪਾਤਸ਼ਾਹ ਮਹਾਰਾਜ ਵੀਰ ਰਸ ਵਿਚ ਆ ਕੇ ਬੋਲੇ
ਕਿ ਦੋਏ ਸੀਸ ਉਲੰਘੈ ਅਰਕੈ
ਮਹਾਰਾਜ ਜੀ ਕਹਿੰਦੇ ਕਿਹੜਾ ਇਹੋ ਜਿਹੇ ਦੋ ਸਿਰਾਂ ਵਾਲਾ ਜਿਹੜਾ ਸਾਡੇ ਕੋਲੋਂ ਇਥੋਂ ਅੜ ਕੇ ਲੰਘ ਜਾਏ ਅੜ ਕੇ ਤਾਂ ਨਹੀਂ ਕੋਈ ਲੰਘ ਸਕਦਾ ਇਥੋਂ ਕਿਹੜਾ ਇਹੋ ਜਿਹਾ ਦੋ ਸਿਰਾਂ ਵਾਲਾ ਦੋ ਸਿਰ ਦਾ ਮਤਲਬ ਹੁੰਦਾ ਵੀ ਇੱਕ ਸਿਰ ਵਾਲਾ ਹੋਵੇਗਾ ਉਹ ਤਾਂ ਰਹਿਣ ਨਹੀਂ ਦੇਣਾ ਦੋ ਸਿਰਾਂ ਵਾਲਾ ਹੋਵੇ ਉਹੀ ਆ ਕੇ ਲੜ ਸਕਦਾ ਇੱਥੇ ਪਰ ਅੱਜ ਕਹਿੰਦੇ ਕਿਹੜਾ ਦੋ ਸਿਰਾਂ ਵਾਲਾ ਐਸਾ ਹੈ ਜਿਹੜਾ ਸਾਡੇ ਕੋਲੋਂ ਇਥੋਂ ਅੜ ਕੇ ਲੰਘ ਜਾਵੇ
ਤਜੋ ਤਨਕ ਤੇ ਮਾਨ ਕਰਾਰੇ
ਜੇ ਕੋਈ ਅੜ ਕੇ ਲੰਘਣ ਦਾ ਯਤਨ ਕਰੇਗਾ ਇਥੋਂ ਸਾਡੇ ਕੋਲੋਂ ਮਹਾਰਾਜ ਜੀ ਕਹਿੰਦੇ ਆਪਣੇ ਧਨਕ ਤੋਂ ਖਪਰੇ ਤੀਰ ਚਿਲੇ ਤੇ ਚਾੜ ਕੇ ਫਿਰ ਇਹੋ ਜੇ ਢੰਗ ਨਾਲ ਛੱਡਾਂਗੇ
ਗਿਰੇ ਖੇਤਰਣ ਜਸਾ ਮੁਨਾਰੇ
ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿਚ ਇਨ੍ਹਾਂ ਪਹਾੜੀਆਂ ਦੀਆਂ ਲੋਥਾਂ ਨੂੰ ਸੁੱਟਾਂਗੇ ਜਿਵੇਂ ਵੱਡੇ ਵੱਡੇ ਮੁਨਾਰੇ ਜ਼ਮੀਨ ਤੇ ਉੱਤੇ ਧੜੰਮ ਦੇ ਕੇ ਡਿੱਗ ਪੈਂਦੇ ਹਨ
ਸੁਪਤੈ ਬੜੀ ਨੀਂਦ ਮੈਂ ਜੁਦਾ
ਇਹਨਾਂ ਦੇ ਵੱਡੇ ਯੋਧੇ ਸੂਰਮੇ ਜਿਨ੍ਹਾਂ ਤੇ ਇਨ੍ਹਾਂ ਨੂੰ ਬੜਾ ਮਾਣ ਹੈ ਉਨ੍ਹਾਂ ਨੂੰ ਗੂੜੀ ਨੀਂਦ ਸਵਾ ਦਿਆਂਗੇ ਇਹੋ ਜਿਹਾ ਸੌਣਗੇ ਜ਼ਮੀਨ ਤੇ ਵਿਛੇ ਹੋਏ ਕਿ ਮੁੜ ਕੇ ਕਦੇ ਨੀ ਜਾਗਣਗੇ ਕਦੇ ਨੀ ਉੱਠਣਗੇ
ਗੁਲਸ਼ਨ ਵਾਰਨ ਸਮੇ ਰੋਦਾ।
ਮਹਾਰਾਜ ਜੀ ਕਹਿੰਦੇ ਅਸੀਂ ਕੁਲਸਨ ਵਾਰਨ ਦਾ ਮਤਲਬ, ਕੁਲਸਨ ਕਹਿੰਦੇ ਨੇ ਬੱਜਰ ਨੂੰ। ਮਹਾਰਾਜ ਕਹਿੰਦੇ ਬੱਜਰ ਦੇ ਤਖਤੇ ਬਣ ਕੇ ਖਲੋਤੇ ਇਸ ਰਸਤੇ ਵਿਚ, ਬੱਜਰ ਦੇ ਦਰਵਾਜੇ ਵਾਂਗੂ ਇੱਥੇ ਖਲੋ ਕੇ ਅਸੀਂ ਰਸਤਾ ਰੋਕਾਂਗੇ।
ਕਰੈ ਮਾਰ ਖੜਗਨ ਕੀ ਐਸੀ,
ਇਹੋ ਜੀ ਮਾਰ ਮਾਰਾਂਗੇ ਤੇਗ ਦੀ, ਸਾਡੇ ਸੂਰਮੇ ਸਾਡੇ ਬਹਾਦਰ ਇਹੋ ਜੀ ਤੇਗ ਦੀ ਮਾਰ ਮਾਰਨਗੇ।
ਸਰੂ ਕਾਨਨ ਕੋ ਖਾਤੀ ਜੈਸੇ,
ਜਿਵੇਂ ਦਰਖਤਾਂ ਦੇ ਜੰਗਲ ਦੇ ਦਰਖਤਾਂ ਨੂੰ ਕੋਈ ਤਰਖਾਣ ਵੱਢ ਵੱਢ ਕੇ ਢੇਰ ਲਾ ਕੇ ਸੁੱਟੀ ਜਾਂਦਾ, ਇੱਦਾਂ ਅਸੀਂ ਜੰਗ ਦੇ ਮੈਦਾਨ ਚ ਤੇਗ ਚਲਾ ਕੇ ਵੱਢ ਵੱਢ ਕੇ ਸੱਥਰ ਵਿਛਾਵਾਂਗੇ।
ਇੱਕ ਸੁੱਤ ਬਿਆ ਹੇਤ ਕੋ ਆਏ, ਰਚੈ ਬਿਆ ਪੂਰਨ ਸਮਦਾਏ।
ਸਤਨਾਮ ਸ੍ਰੀ
ਵਾਹਿਗੁਰੂ।
ਕਲਗੀਧਰ ਪਾਤਸ਼ਾਹ ਕਹਿੰਦੇ ਇੱਕ ਪੁੱਤਰ ਵਿਆਹਣ ਆਇਆ ਰਾਜਾ ਭੀਮ ਚੰਦ, ਇੱਥੇ ਸੈਂਕੜੇ ਵਿਆਹ ਕਰਾਵਾਂਗੇ ਹੂਰਾਂ ਨਾਲ। ਹੂਰਾਂ ਕਿਨੂੰ ਵਿਆਹਦੀਆਂ ਨੇ? ਜਿਹੜੇ ਜੰਗ ਦੇ ਮੈਦਾਨ ਚ ਸੂਰਮੇ ਮਰਦੇ ਨੇ, ਸ਼ਹੀਦ ਹੁੰਦੇ ਨੇ, ਉਹਨਾਂ ਨੂੰ ਹੂਰਾਂ ਵਿਆਹਦੀਆਂ ਨੇ। ਮਹਾਰਾਜ ਕਹਿੰਦੇ ਇੱਕ ਪੁੱਤਰ ਵਿਆਹਣ ਚੱਲਿਆ, ਇੱਥੇ ਸੈਂਕੜਿਆਂ ਦੇ ਵਿਆਹ ਕਰਾਵਾਂਗੇ ਹੂਰਾਂ ਦੇ ਨਾਲ।
ਰੁੰਡ ਮੁੰਡ ਰਨ ਬਿਕਾ ਬਿਥਾਰੋ,
ਇਹਨਾਂ ਦੇ ਸਿਰਾਂ ਦੇ ਰੁੰਡ ਮੁੰਡ ਜੰਗ ਦੇ ਮੈਦਾਨ ਵਿਚ ਬਿਥਾਰ ਦਿਆਂਗੇ, ਖਿਲਾਰ ਦਿਆਂਗੇ।
ਸ਼ਰੋਣਤ ਪੰਕ ਧਰਾ ਕਰ ਡਾਰੋ,
ਔਰ ਜ਼ਮੀਨ ਨੂੰ ਲਹੂ ਦੇ ਨਾਲ ਚਿੱਕੜ ਦੇ ਰੂਪ ਦੇ ਵਿਚ ਬਦਲ ਦਿਆਂਗੇ, ਜ਼ਮੀਨ ਦੀ ਮਿੱਟੀ ਨੂੰ ਚਿੱਕੜ ਦੇ ਰੂਪ ਚ ਬਦਲ ਦਿਆਂਗੇ, ਜਿਹਦੇ ਵਿਚ ਸੂਰਮਿਆਂ ਦੇ ਲਹੂ ਦਾ ਗਹਿ ਗੱਚ ਹੋਵੇਗਾ।
ਇਤਿਹਾਸਕ ਗੁਰ ਨਿਤ ਬਿਰ ਸੰਤਾ,
ਇਹ ਵਚਨ ਮਹਾਰਾਜ ਗੁਰੂ ਕਲਗੀਧਰ ਜੀ ਕੋਲ ਹੋਏ। ਜਦੋਂ ਪਤਾ ਲੱਗਾ ਕਿ ਪਹਾੜੀ ਆ ਗਏ ਨੇ, ਨੇੜੇ ਨੇ, ਲੰਘਣਾ ਚਾਹੁੰਦੇ ਨੇ ਇਥੋਂ, ਹੰਕਾਰ ਨਾਲ ਲੰਘਣਾ ਚਾਹੁੰਦੇ, ਮਹਾਰਾਜ ਕਹਿੰਦੇ ਹੰਕਾਰ ਨਾਲ ਅੜ ਕੇ ਤੇ ਨਹੀਂ ਜਾਣ ਦਿੰਦੇ, ਜਿਹੜਾ ਅੜੇਗਾ ਉਹ ਚੜੇਗਾ। ਇੱਥੇ ਗੁਰੂ ਨਾਨਕ ਦਾ ਘਰ ਹੈ, ਅੜੇ ਸੋ ਚੜੇ, ਸ਼ਰਨ ਪਰੇ ਸੋ ਤਰੇ। ਅੜਨਗੇ, ਅੜਨ ਵਾਲਿਆਂ ਨੂੰ ਤਾਂ ਨਹੀਂ ਲੰਘਣ ਦਿਆਂਗੇ, ਕਿਹੜਾ ਇਹੋ ਜਿਹਾ ਦੋ ਸਿਰਾਂ ਵਾਲਾ ਜਿਹੜਾ ਲੰਘ ਜਾਏ। ਇਹ ਬਿਰਤਾਂਤ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਕੋਲ ਹੋਇਆ।
ਤਿਆਰ ਸੁਪਦ ਕੀਨੇ ਭਗਵੰਤਾ,
ਮਹਾਰਾਜ ਜੀ ਨੇ ਆਪਣੇ ਸੂਰਮੇ ਤਿਆਰ ਕਰ ਲਏ। ਕਹਿੰਦੇ ਸੂਰਮਿਓ ਤਿਆਰ ਬਰ ਤਿਆਰ ਹੋ ਜਾਓ, ਯੋਧੇ ਸਾਰੇ ਕਵਰ ਕਸੇ ਕਰ ਲਓ।
ਸਨਦ ਬਦ ਪੰਜ ਸੈ ਗਾਡੇ,
ਸਨਦ ਬਦ ਹੋ ਜਾਓ, 500 ਸੂਰਮੇ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰੀ ਪੂਰਨ ਤੌਰ ਤੇ ਹੋ ਜਾਓ।
ਸਨਦ ਬਦ ਪੰਜ ਸੈ ਗਾਡੇ, ਕੋਸ ਅਗਾਰੀ ਕੀਨਸ ਠਾਂਡੇ,
ਮਹਾਰਾਜ ਜੀ ਨੇ 500 ਸੂਰਮੇ ਜਿਹੜੇ ਸੰਦਬੱਧ ਕਰਕੇ ਉਹਨਾਂ ਨੂੰ ਪੌਂਟਾ ਸਾਹਿਬ ਤੋਂ ਅਗਲੇ ਪਾਸੇ ਜਿਧਰੋਂ ਪਹਾੜੀ ਰਾਜਿਆਂ ਨੇ ਆਉਣਾ ਉਥੋਂ ਉਧਰਲੇ ਪਾਸੇ ਮਹਾਰਾਜ ਜੀ ਨੇ ਇੱਕ ਘੋ ਅੱਗੇ ਉਹਨਾਂ ਨੂੰ ਖੜਾ ਕਰ ਦਿੱਤਾ ਤੇ ਤੁਸੀਂ ਇੱਕ ਘੋ ਅੱਗੇ ਜਾ ਕੇ ਡੇਰਾ ਕਰ ਲਓ, ਵੀ ਜਦੋਂ ਆਉਣ ਤੇ ਉਹਨਾਂ ਦਾ ਸਵਾਗਤ ਜਿਹੜਾ ਉਹ ਚੰਗੇ ਢੰਗ ਨਾਲ ਹੋਵੇ, ਉਹਦੇ ਵਿਚ ਢਿੱਲ ਨਾ ਰਹੇ ਕਿਸੇ ਪ੍ਰਕਾਰ ਦੀ। ਇਸ ਤਰੀਕੇ ਨਾਲ ਮਹਾਰਾਜ ਜੀ ਨੇ 500 ਸੂਰਮਿਆਂ ਦਾ ਜਥਾ ਉਹ ਅੱਗੇ ਪੌਂਟਾ ਸਾਹਿਬ ਤੋਂ ਇੱਕ ਕੋ ਭੇਜ ਦਿੱਤਾ।
ਜਬ ਅਵਨੀਪ ਸਮੀਪ ਬਿਲੋਕ,
ਉਹਨਾਂ ਨੂੰ ਹੁਕਮ ਕਰ ਦਿੱਤਾ ਮਹਾਰਾਜ ਜੀ ਨੇ ਕਿ ਜਦੋਂ ਪਹਾੜੀ ਰਾਜੇ ਨੇੜੇ ਆ ਜਾਣ, ਤੁਹਾਡੇ ਬਿਲਕੁਲ ਨਜ਼ਦੀਕ ਆ ਜਾਣ।
ਜਬ ਅਵਨੀਪ ਸਮੀਪ ਬਿਲੋਕ, ਛੋੜ ਸਲਕ ਤਬ ਤਿਸ ਸਲ ਰੁਕੋ,
ਜਦੋਂ ਇਹ ਰਾਜੇ ਤੁਹਾਡੇ ਨੇੜੇ ਆ ਜਾਣ ਤੁਸੀਂ ਵੇਖ ਲਓ, ਤੇ ਤੁਸੀਂ 500 ਬੰਦੂਕਾਂ ਆਪਣੇ ਹੱਥਾਂ ਚ ਤਿਆਰ ਰੱਖਣੀਆਂ ਨੇ ਤੇ 500 ਦੀਆਂ 500 ਇਕੱਠੀਆਂ ਦਾਗ ਦੇਣੀਆਂ ਨੇ। ਸ਼ਲਖ ਦਾ ਮਤਲਬ ਹੁੰਦਾ ਇਕੱਠੀਆਂ ਬੰਦੂਕਾਂ ਚਲਾ ਦੇਣੀਆਂ, ਇਕੱਠੀ ਸ਼ਲਖ ਚਲਾ ਦੇਣੀ ਹੈ, ਔਰ ਉਸੇ ਜਗ੍ਹਾ ਦੇ ਉੱਤੇ ਉਹਨਾਂ ਪਹਾੜੀਆਂ ਨੂੰ ਰੋਕ ਕੇ ਰੱਖਣਾ ਹੈ।
ਮਚਿਆ ਜੰਗ ਸਭ ਦਲ ਛੱਡ ਆਵੇ,
ਜੰਗ ਮਚ ਜਾਏਗਾ, ਪੂਰਾ ਯੁੱਧ ਭਖ ਜਾਏਗਾ, ਫਿਰ ਪਿੱਛੋਂ ਬਾਕੀ ਦਾ ਦਲ ਵੀ ਜਿਹੜਾ ਸੂਰਮਿਆਂ ਦਾ ਤੁਹਾਡੀ ਮਦਦ ਲਈ ਆ ਪਹੁੰਚੇਗਾ।
ਹਤੈ ਸ਼ਤਰੂ ਗਨ ਆਯੁਧ ਪਾਵੇ,
ਦੁਸ਼ਮਣਾਂ ਨੂੰ ਮਾਰਨਗੇ ਸਾਡੇ ਸੂਰਮੇ, ਤੁਸੀਂ ਵੀ ਮਾਰਨਾ, ਤੁਹਾਡੇ ਨਾਲ ਪਿੱਛੇ ਪਿੱਛੇ ਹੋਰ ਸੂਰਮੇ ਆ ਜਾਣਗੇ ਇਹਨਾਂ ਸ਼ਤਰੂਆਂ ਨੂੰ, ਦੁਸ਼ਮਣਾਂ ਨੂੰ ਮਾਰਨ ਵਾਸਤੇ।
ਇਤਨੇ ਮੈਂ ਵਜ਼ੀਰ ਚੱਲ ਆਇਓ,
ਇਹਨਾਂ ਮਹਾਰਾਜ ਜੀ ਨੇ 500 ਸੂਰਮੇ ਅੱਗੇ ਮੋਰਚੇ ਤੇ ਖੜੇ ਕਰ ਦਿੱਤੇ ਨੇ। ਇਨੇ ਨੂੰ ਰਾਜੇ ਭੀਮ ਚੰਦ ਦਾ ਜਿਹੜਾ ਉਹ ਵਜ਼ੀਰ ਸੀ, ਨਾਲ 20 ਕੁ ਸਿਪਾਹੀ ਉਹਨੇ ਲਏ ਹੋਏ, ਉਹ ਉਧਰੋਂ ਚੱਲ ਕੇ ਪੌਂਟਾ ਸਾਹਿਬ ਵੱਲ ਆ ਗਿਆ।
ਸੁਮਤ ਸਨੰਦਨ ਕੋ ਦਰਸਾਇਓ,
ਉਹਨੇ ਵੇਖਿਆ ਵੀ ਸਾਰੇ ਸੂਰਮੇ ਸੰਦਬੱਧ ਹੋ ਕੇ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰੀ ਹੋ ਕੇ ਖੜੇ ਹਨ।
ਪਵਜੁਤ ਹੋਏ ਬੰਦਨਾ ਠਾਨਾ,
ਉਹ ਡਰ ਗਿਆ, ਵਜ਼ੀਰ ਡਰ ਗਿਆ ਵੀ ਕਿਤੇ ਮੇਰੇ ਤੇ ਨਾ ਹਮਲਾ ਕਰ ਦੇਣੇ, ਸਮਝ ਕੇ ਵੀ ਪਹਾੜੀ ਰਾਜਿਆਂ ਨੇ ਫੌਜ ਭੇਜ ਦਿੱਤੀ ਹੈ, ਸ਼ਾਇਦ ਇਹ ਪਹਿਲਾ ਜਥਾ ਭੇਜਿਆ। ਉਹਨੇ ਪੈਰ ਜੋ ਧੋ ਕੇ ਹੱਥ ਜੋੜ ਲਏ, ਸਾਰੇ ਸੂਰਮੇ ਅੱਗੇ ਨਾ ਹੱਥ ਜੋੜ ਕੇ ਸਿਰ ਨੀਵਾਂ ਕਰ ਲਿਆ।
ਕਰਨ ਸਾਮੇਤ ਚਲਨ ਬਖਾਨਾ,
ਸੂਰਮੇ ਵੇਖਦੇ ਸੀ, ਘੂਰਦੇ ਸੀ ਵਜ਼ੀਰ ਵੱਲ, ਤੇ ਉਹਨਾਂ ਨੂੰ ਵੇਖ ਕੇ ਵਜ਼ੀਰ ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਂ ਤਾਂ ਬੇਨਤੀ ਕਰਨ ਆਇਆ ਗੁਰੂ ਸਾਹਿਬ ਦੇ ਕੋਲ, ਪਿਆਰ ਸਾਬਤਾ ਕਰਨ ਵੀ, ਮਹਾਰਾਜ ਜੀ ਦੀ ਸਾਂਝੀ ਵਾਲਤਾ ਹੋ ਜੇ ਪਹਾੜੀ ਰਾਜਿਆਂ ਨਾਲ, ਸਾਂਝ ਪੈ ਜੇ, ਮੈਂ ਤਾਂ ਉਸ ਕਰਕੇ ਚੱਲਿਆ ਹਾਂ।
ਸ਼੍ਰੀ ਸਤਿਗੁਰ ਕੇ ਟਿਕ ਮੈਂ ਜਾਨਾ, ਪਥਿਓ ਗੁਰਿੰਦਰਨ ਨਮਰ ਨਿਦਾਨਾ,
ਮੈਂ ਤਾਂ ਸਤਿਗੁਰੂ ਜੀ ਕੋਲ ਚੱਲਿਆ, ਗੁਰੂ ਕਲਗੀਧਰ ਜੀ ਦੇ ਕੋਲ ਜਾਣਾ ਚਾਹੁੰਦਾ ਹਾਂ। ਮੈਨੂੰ ਪਹਾੜੀ ਰਾਜਿਆਂ ਨੇ ਸਭ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਜੀ ਕੋਲ ਭੇਜਿਆ ਬੇਨਤੀ ਕਰਨ ਲਈ।
ਇਮ ਕਹਿ ਉਲੰਘਿਓ ਸੋ ਪੱਟਨ ਠੱਟ
ਕੇ, ਇੱਦਾਂ ਕਹਿ ਕੇ ਇਹ ਵਜ਼ੀਰ ਉਹਨਾਂ ਸਾਰੇ ਸੂਰਮਿਆਂ ਨੂੰ ਰੋਕ ਕੇ, ਸੂਰਮੇ ਅੱਗੇ ਖਲੋ ਗਏ ਸੀ, ਕਹਿੰਦਾ ਮਹਾਰਾਜ ਮੈਨੂੰ ਲੰਘ ਲੈਣ ਦਿਓ, ਮੈਂ ਤਾਂ ਬੇਨਤੀ ਕਰਨ ਚੱਲਿਆ ਗੁਰੂ ਸਾਹਿਬ ਕੋਲ ਰਾਜਿਆਂ ਵੱਲੋਂ। ਤੋ ਫਿਰ ਇਹਨਾਂ ਸੂਰਮਿਆਂ ਨੇ ਇਸ ਵਜ਼ੀਰ ਨੂੰ ਆਪਣੇ ਵਿਚੋਂ ਲੰਘਣ ਦਿੱਤਾ, ਇਹ ਲੰਘ ਕੇ ਅੱਗੇ ਗਿਆ।
ਗਿਨਾ ਗਤੀ ਮੈਂ ਪੁਜਾ ਕਪਟ ਕੋ,
ਵਜ਼ੀਰ ਸੋਚਦਾ ਜਾ ਰਿਹਾ ਕਿ ਇੱਥੇ ਕਪਟ ਫਰੇਬ ਨਹੀਂ ਚੱਲਣ, ਉਹਦੇ ਮਨ ਵਿਚ ਪਹਿਲਾਂ ਹੀ ਸੋਚ ਰਹੀ ਹੈ ਕਿ ਇੱਥੇ ਕਿਸੇ ਪ੍ਰਕਾਰ ਦਾ ਕਪਟ, ਕਿਸੇ ਪ੍ਰਕਾਰ ਦਾ ਛਲ ਨਹੀਂ ਚੱਲਣਾ।
ਸਿੰਘਪੌਰ ਵੀਰਨ ਜੁੱਤ ਜੋਵਾ,
ਅੱਗੇ ਸਿੰਘਪੌਰ ਵੱਡੇ ਦਰਸ਼ਨੀ ਡੋੜੀ ਤੇ ਆਇਆ, ਤੇ ਉੱਥੇ ਵੀ ਵੇਖਿਆ ਵੀ ਸੂਰਮੇ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਖੜੇ ਨੇ, ਮਛਹਿਰੇ ਚੜੇ ਹੋਏ, ਅੱਖਾਂ ਲਾਲ ਸੁਰਖ, ਭੌਹਾਂ ਚੜੀਆਂ ਹੋਈਆਂ, ਸੂਰਮੇ ਵੀ ਤਿਆਰ ਬਰ ਤਿਆਰ ਖੜੇ ਨੇ, ਵੇਖੇ ਹਨ।
ਉਤਰ ਤੁਰੰਗ ਕਰ ਨਮੋ ਕਰੋਵਾ,
ਸਿੰਘਪੌਰ ਕੋਲ ਆ ਕੇ ਘੋੜੇ ਤੋਂ ਥੱਲੇ ਉਤਰਿਆ ਤੇ ਥੱਲੇ ਉਤਰ ਕੇ ਖਲੋ ਗਿਆ।
ਦਵਾਰਪਾਲ ਸੰਘ ਸਕਲ ਸੁਨਾਵਾ,
ਦਵਾਰਪਾਲ ਸੀ ਦਰਵਾਜੇ ਤੇ ਖੜਾ, ਉਹਨੂੰ ਇਹਨੇ ਆਪਣੇ ਆਉਣ ਦਾ ਕਾਰਨ ਦੱਸਿਆ।
ਬ੍ਰਿੰਦ ਗ੍ਰਿੰਦਰਨ ਮੋਹੇ ਪਠਾਵਾ,
ਕਹਿਣ ਲੱਗਾ ਦਵਾਰਪਾਲ ਜੀ ਮੈਨੂੰ ਸਾਰੇ ਪਹਾੜੀ ਰਾਜਿਆਂ ਨੇ ਇਕੱਠੇ ਹੋ ਕੇ ਗੁਰੂ ਪਾਤਸ਼ਾਹ ਕੋਲ ਬੇਨਤੀ ਕਰਨ ਵਾਸਤੇ ਭੇਜਿਆ ਹੈ।
ਮਹਾਰਾਜ ਸਤਿਗੁਰ ਕੇ ਸਾਥ ਕਉ ਸੁਧ ਜਾਏ ਸਕਲ ਏ ਗਾਤ,
ਦਵਾਰਪਾਲ ਜੀ ਤੁਸੀਂ ਅੰਦਰ ਮਹਾਰਾਜ ਜੀ ਦੇ ਕੋਲ ਜਾਓ ਤੇ ਸਤਿਗੁਰੂ ਜੀ ਦੇ ਕੋਲ ਅੰਦਰ ਜਾ ਕੇ ਮੇਰੇ ਆਉਣ ਦੀ ਸੁਧ ਦਿਓ, ਸਾਰੀ ਗਾਥਾ ਜਾ ਕੇ ਮਹਾਰਾਜ ਜੀ ਨੂੰ ਸਮਝਾਓ।
ਬਹੁ ਗਿਰਧਾਰ ਬਰਾਤ ਬਟੋਰੇ,
ਪਹਾੜੀ ਰਾਜੇ ਬਹੁਤ ਸਾਰੀ ਵੱਡੀ ਬਰਾਤ ਇਕੱਠੀ ਕਰਕੇ ਲੈ ਕੇ ਆਏ ਹਨ।
ਤੇਰਾ ਪਰਿਓ ਨਿਕਟੇ ਤੋਰੇ,
ਇੱਥੋਂ ਬਿਲਕੁਲ ਤਿੰਨ ਕੋਹ ਦੀ ਵਾਟ ਉੱਤੇ ਉਹਨਾਂ ਨੇ ਡੇਰਾ ਕੀਤਾ ਹੋਇਆ।
ਸੁਣ ਇਵੇਂ ਅੰਤਰ ਤੋਰਨ ਗਯੋ, ਦਵੈ ਕਰ ਜੋਰ ਸੁਨਾਵਤ ਬਯੋ,
ਸੁਣ ਕੇ ਦਵਾਰਪਾਲ ਉਸ ਵੇਲੇ ਅੰਦਰ ਗਿਆ, ਗੁਰੂ ਪਾਤਸ਼ਾਹ ਦੇ ਦਰਬਾਰ ਵਿਚ ਜਾ ਕੇ ਵਜ਼ੀਰ ਦੇ ਆਉਣ ਦੀ ਖਬਰ ਮਹਾਰਾਜ ਜੀ ਨੂੰ ਸੁਣਾਈ ਹੱਥ ਜੋੜ ਕੇ।
ਭੀਮ ਚੰਦ ਤੇ ਆਦ ਗਿਰੇਸ਼,
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ, ਰਾਜਾ ਭੀਮ ਚੰਦ ਤੇ ਉਹਦੇ ਨਾਲ ਜਿਹੜੇ ਹੋਰ ਬਰਾਤੀ ਪਹਾੜੀ ਰਾਜੇ ਚੱਲ ਕੇ ਆਏ ਹਨ।
ਇਕਤ ਸਿਵਰ ਕੋ ਕਾਲ ਅਸ਼ੇਸ਼,
ਮਹਾਰਾਜ ਜੀ ਉਹਨਾਂ ਨੇ ਬਿਲਕੁਲ ਆਪਣੇ ਨਗਰ ਦੇ ਨੇੜੇ ਡੇਰਾ ਕੀਤਾ ਹੋਇਆ, ਨੇੜੇ ਹੀ ਉਤਰੇ ਹੋਏ ਨੇ।
ਪੱਥਿਓ ਵਜ਼ੀਰ ਹੋਰ ਪਰ ਕਰਿਓ, ਦਰਸ਼ਨ ਕੀ ਲਾਲਚ ਉਰ ਧਰਿਓ,
ਮਹਾਰਾਜ ਜੀ ਉਹਨਾਂ ਨੇ ਆਪਣਾ ਵਜ਼ੀਰ ਭੇਜਿਆ ਆਪ ਜੀ ਦੇ ਚਰਨਾਂ ਵਿਚ ਬੇਨਤੀ ਕਰਨ ਵਾਸਤੇ, ਤੇ ਉਹ ਬਾਹਰ ਦਰਵਾਜੇ ਤੇ ਖੜਾ ਹੈ।
ਸ਼੍ਰੀ ਪ੍ਰਭ ਤਬੈ ਕਾਰਨ ਕੀਨੋ,
ਕਲਗੀਧਰ ਜੀ ਨੇ ਆਗਿਆ ਦਿੱਤੀ, ਬੁਲਾਓ ਵਜ਼ੀਰ ਨੂੰ ਸਾਡੀ ਸਭਾ ਦੇ ਅੰਦਰ ਬੁਲਾਓ।
ਆਨੋ ਸਭਾ ਤਿਸੈ ਕਹਿ ਦੀਨੋ,
ਆਗਿਆ ਦਿੱਤੀ ਉਹਨੂੰ ਸਾਡੀ ਸਭਾ ਵਿਚ ਦਵਾਰਪਾਲ ਜੀ ਲੈ ਕੇ ਆਓ।
ਜਿਨ ਦਵਾਰਪਾਲ ਨਿਜ ਸਾਥ,
ਸਤ ਛਿਨ ਦਵਾਰਪਾਲ ਬਾਹਰ ਗਿਆ ਤੇ ਵਜ਼ੀਰ ਨੂੰ ਆਪਣੇ ਨਾਲ ਲਿਆ।
ਲੈ ਕਰ ਗਮਨਿਓ ਨਿਕਟ ਸੁਨਾਥ,
ਔਰ ਜਗਤ ਨਾਥ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਲੈ ਕੇ ਚੱਲਿਆ ਦਵਾਰਪਾਲ।
ਸੁਰ ਸਮਾਨ ਸਭ ਸਭਾ ਪ੍ਰਕਾਸ਼ਨ,
ਸਤਿਗੁਰੂ ਜੀ ਦੀ ਸਭਾ ਸਾਰੀ ਦੇਵਤਿਆਂ ਦੀ ਸਭਾ ਦੇ ਸਮਾਨ ਪ੍ਰਕਾਸ਼ਿਤ ਹੋ ਰਹੀ ਹੈ, ਜਿੰਨੇ ਸਿੱਖ ਬੈਠੇ ਨੇ ਦੇਵਤੇ ਸਰੂਪ ਹੋ ਕੇ ਸੋਭ ਰਹੇ ਨੇ।
ਵਿਚ ਬਿਰਾਜੈ ਰੁਚਿਰ ਸਿੰਘਾਸਨ,
ਔਰ ਸਾਰੇ ਦੇਵਤਿਆਂ ਦੀ ਸਭਾ ਵਿਚ, ਸਿੱਖਾਂ ਦੀ ਸਭਾ ਵਿਚ ਗੁਰੂ ਕਲਗੀ ਧਰ ਜੀ ਬੜੇ ਸੁੰਦਰ ਸੋਹਣੇ ਸਿੰਘਾਸਣ ਦੇ ਉੱਤੇ ਬਿਰਾਜ ਰਹੇ ਨੇ।
ਇਸ ਪਰ ਇੰਦਰ ਮਨਿੰਦ ਸੁਆਏ,
ਸਿੰਘਾਸਣ ਦੇ ਉੱਤੇ ਮਹਾਰਾਜ ਜੀ ਇੰਦਰ ਦੇ ਸਮਾਨ ਬੈਠੇ ਨੇ। ਜਿਵੇਂ ਦੇਵ ਸਭਾ ਵਿਚ ਰਾਜਾ ਇੰਦਰ ਬੈਠਦਾ ਹੈ, ਏਦਾਂ ਇੰਦਰਾਨ ਇੰਦਰ ਰੂਪ ਹੋ ਕੇ ਸਤਿਗੁਰੂ ਜੀ ਬੈਠੇ ਹਨ।
ਕਲਗੀ ਤੁੰਗ ਸ਼ੋਭੇ ਅਧਕਾਏ,
ਸੀਸ ਉੱਤੇ ਬੜੀ ਸੁੰਦਰ ਉੱਚੀ ਕਲਗੀ ਹੈ ਮਹਾਰਾਜ ਗੁਰੂ ਕਲਗੀ ਧਰ ਦੇ ਸੀਸ ਤੇ। ਉਸੇ ਕਲਗੀ ਨੂੰ ਵੇਖ ਕੇ ਸਿੱਖਾਂ ਨੇ ਆਖਿਆ ਕਲਗੀ ਧਰ। ਕਲਗੀ ਤਾਂ ਮਹਾਰਾਜ ਛੇਵੇਂ ਪਾਤਸ਼ਾਹ ਵੀ ਸਜਾਉਂਦੇ ਸਨ, ਪਰ ਕਲਗੀ ਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਵਿਸ਼ੇਸ਼ਣ ਹੈ। ਤੋ ਕਲਗੀ ਧਰ ਪਾਤਸ਼ਾਹ ਦੇ ਸੀਸ ਉੱਤੇ ਉੱਚੀ ਕਲਗੀ ਸੋਭਨੀਕ ਹੋ ਰਹੀ, ਬੜੀ ਸੁੰਦਰ ਹੈ।
ਹਰ ਖਪਰਾ ਇੱਕ ਕਰ ਮੈਂ ਧਾਰ ਹੈ,
ਮਹਾਰਾਜ ਜੀ ਨੇ ਬੜਾ ਤਿੱਖਾ ਫੌਲਾਦ ਦਾ ਬਣਿਆ ਹੋਇਆ ਇੱਕ ਖਪਰਾ ਤੀਰ, ਇਹ ਦਸਵੇਂ ਪਾਤਸ਼ਾਹ ਦਾ ਸੁਭਾਅ ਸੀ, ਇੱਕ ਤੀਰ ਪੱਠੇ ਚੋਂ ਕੱਢ ਕੇ ਆਪਣੇ ਹੱਥ ਚ ਰੱਖਦੇ ਸੀ ਤੇ ਤੀਰ ਹੱਥ ਵਿਚ ਪਕੜ ਕੇ ਉਹਨੂੰ ਗੋਲ ਗੋਲ ਘੁਮਾਈ ਜਾਇਆ ਕਰਦੇ ਸੀ ਦਸਵੇਂ ਪਾਤਸ਼ਾਹ। ਅੱਜ ਵੀ ਸਭਾ ਚ ਬੈਠੇ ਨੇ ਤੇ ਇੱਕ ਬੜਾ ਤਿੱਖਾ ਖਪਰਾ ਤੀਰ, ਚਾਰ ਉਂਗਲਾਂ ਤੋਂ ਵੀ ਚੌੜਾ ਖਪਰਾ ਤੀਰ ਮਹਾਰਾਜ ਜੀ ਨੇ ਆਪਣੇ ਹੱਥ ਵਿਚ ਧਾਰਨ ਕੀਤਾ ਹੋਇਆ ਹੈ।
ਬਾਰਾਂ ਬਾਰ ਭਰਮਾਏ ਨਿਆਰਾ,
ਤੇ ਬਾਰ ਬਾਰ ਮਹਾਰਾਜ ਜੀ ਉਸ ਤੀਰ ਨੂੰ ਘੁਮਾਉਂਦੇ ਨੇ ਤੇ ਘੁਮਾ ਘੁਮਾ ਕੇ ਉਸ ਤੀਰ ਨੂੰ ਵੇਖਦੇ ਹਨ।
ਕਣਕ ਕਠੋਰੇ ਅਗਾਰੀ ਧਰਿਓ,
ਨਾਲ ਹੀ ਮਹਾਰਾਜ ਜੀ ਦੇ ਤਖਤ ਪੋਸ਼ ਦੇ ਉੱਤੇ ਹੀ, ਫਲਗੇ ਦੇ ਉੱਤੇ ਹੀ ਬੜਾ ਕਠੋਰ ਤੇ ਗੰਡੀਵ ਧਨਕ ਮਹਾਰਾਜ ਜੀ ਦੇ ਸਾਹਮਣੇ ਪਿਆ ਹੋਇਆ।
ਆਵਤ ਨਿਪਤ ਵਕੀਲ ਨਿਹਾਰਿਓ,
ਵਕੀਲ ਆਇਆ, ਵਜ਼ੀਰ ਆਇਆ ਰਾਜੇ ਭੀਮ ਚੰਦ ਦਾ, ਉਹਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਨਮਰੀ ਬਨਤ ਹੱਥ ਜੋਗ ਜੋਰੇ,
ਉਹਨੇ ਦੋਵੇਂ ਹੱਥ ਜੋੜ ਕੇ ਆਪਣਾ ਸਿਰ ਝੁਕਾਇਆ, ਵਿਨਿਮਰ ਹੋਇਆ ਸਤਿਗੁਰਾਂ ਅੱਗੇ।
ਪਹੁੰਚਿਓ ਜਾਵੀ ਜਾਏ ਨਿਹੋਰੇ,
ਜਦੋਂ ਮਹਾਰਾਜ ਜੀ ਦੇ ਕੋਲ ਆ ਗਿਆ ਚਰਨਾਂ ਤੇ ਆ ਕੇ ਇਹਨੇ ਮੱਥਾ ਟੇਕਿਆ।
ਸ੍ਰੀ ਗੁਰਮੰਦ ਮੰਦ ਮੁਸਕਾਨੇ,
ਮੱਥਾ ਟੇਕ ਕੇ ਸਾਹਮਣੇ ਖਲੋ ਗਿਆ ਤੇ ਕਲਗੀਧਰ ਪਾਤਸ਼ਾਹ ਸਹਿਜੇ ਸਹਿਜੇ ਮੁਸਕਰਾ ਰਹੇ ਨੇ। ਦਸਮ ਪਿਤਾ ਪਾਤਸ਼ਾਹ ਬੇਪਰਵਾਹੀ ਰੰਗ ਦੇ ਵਿਚ ਮੁਸਕਰਾ ਰਹੇ ਹਨ।
ਕਿਰਪਾ ਧਾਰ ਗੁਰਦੇਵ ਮਕਾਨੇ,
ਕਿਰਪਾ ਦੇ ਘਰ ਵਿਚ ਆਏ ਹੋਏ ਕਲਗੀਧਰ ਪਾਤਸ਼ਾਹ ਮਹਾਰਾਜ ਵਜ਼ੀਰ ਨੂੰ ਵੇਖ ਕੇ ਨਾ ਮੁਸਕਰਾਉਂਦਿਆਂ ਹੋਇਆ ਬੋਲੇ, ਕਹਿਣ ਲੱਗੇ
ਆਵੋ ਰਾਜੇ ਦਿਆ ਵਜ਼ੀਰਾ, ਚਿਰੰਕਾਲ ਮੈਂ ਪਹੁੰਚਿਓ ਤੀਰਾ।
ਮਹਾਰਾਜ ਕਹਿੰਦੇ ਆਓ ਰਾਜੇ ਦਿਆ ਵਜ਼ੀਰਾ, ਰਾਜੇ ਭੀਮ ਚੰਦ ਦੇ ਵਜ਼ੀਰਾ, ਬੜੇ ਚਿਰਾਂ ਬਾਅਦ ਆਇਆ, ਅੱਜ ਪਹਿਲਾਂ ਵੀ ਆਨੰਦਪੁਰ ਸਾਹਿਬ ਮਹਾਰਾਜ ਜੀ ਨੂੰ ਮਿਲਣ ਗਿਆ ਸੀ। ਤੋ ਮਹਾਰਾਜ ਜੀ ਕਹਿੰਦੇ ਹਾਂ ਰਾਜੇ ਦਿਆ ਵਜ਼ੀਰਾ ਆ ਗਿਆ, ਬੜੇ ਚਿਰਾਂ ਬਾਅਦ ਚੱਲ ਕੇ ਆਇਆ ਹੈ।
ਸੁਣਤ ਸੀਸ ਤੇ ਬੰਧਨ ਠਾਨੀ,
ਬੜੇ ਚਿਰ ਬਾਅਦ ਚੱਲ ਕੇ ਆਇਆ, ਮਹਾਰਾਜ ਜੀ ਦੇ ਬਚਨ ਸੁਣ ਕੇ ਨਾ ਇਹਨੇ ਸੀਸ ਝੁਕਾ ਕੇ ਵੰਦਨਾ ਕੀਤੀ।
ਆਇਸ ਪਾਏ ਬੈਠੇ ਅਗਵਾਨੀ,
ਆਗਿਆ ਪ੍ਰਾਪਤ ਕਰਕੇ ਮਹਾਰਾਜ ਜੀ ਦੇ ਕੋਲ ਚਰਨਾਂ ਵਿਚ ਬੈਠ ਗਿਆ।
ਕੌ ਨਿਜ ਰਾਜੇ ਕੇਰ ਬਿਰਤਾਂਤ,
ਸਤਿਗੁਰੂ ਜੀ ਪੁੱਛਦੇ ਨੇ ਹਾਂ ਵਜ਼ੀਰ ਸਾਹਿਬ ਆਪਣੇ ਰਾਜੇ ਦਾ ਬਿਰਤਾਂਤ ਦੱਸੋ, ਤੁਹਾਡੇ ਰਾਜੇ ਦਾ ਕੀ ਹਾਲ ਹੈ।
ਕਿਮ ਤੋ ਕੋ ਕਹਿ ਪਟਿਓ ਮਤੰਤ,
ਤੈਨੂੰ ਕੀ ਕਹਿ ਕੇ ਭੇਜਿਆ, ਕਿਹੜੇ ਮਤੇ ਨਾਲ ਤੈਨੂੰ ਕਿਸ ਸਲਾਹ ਨਾਲ ਭੇਜਿਆ ਹੈ।
ਸੁਣ ਵਜ਼ੀਰ ਕਰ ਜੋਰ ਬੋਲਾ,
ਹੱਥ ਜੋੜ ਕੇ ਵਜ਼ੀਰ ਉਸ ਵਕਤ ਬੋਲਿਆ, ਕਹਿਣ ਲੱਗਾ
ਜਾਨ ਆਪ ਕੋ ਆਪਣੋ ਓਲਾ,
ਕਹਿਣ ਲੱਗਾ ਸਤਿਗੁਰੂ ਜੀ ਰਾਜੇ ਨੇ ਤੁਹਾਨੂੰ ਆਪਣਾ ਓਲਾ ਜਾਣਿਆ, ਤੁਹਾਨੂੰ ਆਪਣਾ ਆਸਰਾ ਜਾਣਿਆ ਹੈ।
ਨਮੋ ਥਾਨਮੋ ਕਰੀ ਪ੍ਰਸੰਸਾ,
ਸਾਡੇ ਰਾਜੇ ਭੀਮ ਚੰਦ ਨੇ ਤੁਹਾਡੀ ਪ੍ਰਸੰਸਾ ਕਰਕੇ ਤੁਹਾਨੂੰ ਮੱਥਾ ਟੇਕਿਆ ਹੈ।
ਸਤਿਗੁਰੂ ਸੋਢੀ ਕੁਲ ਅਵਤੰਸ਼ਾ,
ਉਹਨੇ ਆਖਿਆ ਕਿ ਸਤਿਗੁਰੂ ਜੀ ਸੋਢੀ ਕੁਲ ਦੇ ਅਵਤੰਸ਼ ਹਨ।
ਜਬ ਕੇ ਤੁਮ ਇਤ ਕੋ ਚਲ ਆਏ,
ਮਹਾਰਾਜ ਜੀ ਜਦੋਂ ਦੇ ਤੁਸੀਂ ਆਨੰਦਪੁਰ ਸਾਹਿਬ ਨੂੰ ਛੱਡ ਕੇ ਇੱਥੇ ਚੱਲ ਕੇ ਆ ਗਏ ਹੋ।
ਕਈ ਵਾਰ ਸਿਮਰਤ ਪਛਤਾਏ,
ਕਈ ਵਾਰ ਰਾਜੇ ਭੀਮ ਚੰਦ ਨੇ ਤੁਹਾਨੂੰ ਯਾਦ ਕੀਤਾ ਤੇ ਉਹਨੇ ਪਛਤਾਵਾ ਵੀ ਕੀਤਾ ਕਿ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਤੋਂ ਨਹੀਂ ਸੀ ਜਾਣਾ ਚਾਹੀਦਾ, ਉਹ ਚਾਹੁੰਦਾ ਵੀ ਰਿਹਾ ਕਿ ਗੁਰੂ ਸਾਹਿਬ ਵਾਪਸ ਆਨੰਦਪੁਰ ਸਾਹਿਬ ਆ ਜਾਣ।
ਅਬ ਨਰਿੰਦਰ ਹਿਤ ਨੰਦਨ ਵਿਆਹੋ,
ਮਹਾਰਾਜ ਅੱਜ ਰਾਜੇ ਭੀਮ ਚੰਦ ਦੇ ਲੜਕੇ ਦਾ ਵਿਆਹ ਨੇੜੇ ਆ ਗਿਆ।
ਬ੍ਰਿੰਦ ਗਰਿੰਦਰਨ ਮੇਲ ਉਛਾਓ,
ਬਹੁਤ ਸਾਰੇ ਪਹਾੜੀ ਰਾਜਿਆਂ ਨੂੰ ਉਹਨੇ ਮੇਲ ਦੇ ਰੂਪ ਚ ਆਪਣੇ ਨਾਲ ਇਕੱਠਿਆ ਕੀਤਾ ਹੈ।
ਜਦ ਕੈਲੋਰ ਤਿਆਗ ਕਰ ਆਏ,
ਕਹਿਲੂਰ ਨੂੰ ਛੱਡ ਕੇ ਚੜ ਕੇ ਬਰਾਤ ਲੈ ਕੇ ਇੱਧਰ ਆਏ ਹਨ।
ਬਦੀ ਬਰਾਤ ਬਟੋਰਨ ਲੈ ਆਏ,
ਬੜੀ ਵੱਡੀ ਬਰਾਤ ਬਟੋਰ ਕੇ ਇਕੱਠੀ ਕਰਕੇ ਰਾਜਾ ਭੀਮ ਚੰਦ ਲੈ ਕੇ ਆਇਆ ਆਪਣੇ ਲੜਕੇ ਦੀ।
ਕਹੋ ਵਜ਼ੀਰ ਗਿਰੇਸ਼ਨ ਐਸੇ ਜੇ ਬਲ ਕੋ ਮਦ ਹੈ ਔਰ ਕੈਸੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੋਂ ਬੋਲੇ, ਕਹਿੰਦੇ ਵਜ਼ੀਰ ਜੀ ਜਿਹੜੇ ਵਗਰੇਸ਼ਰ ਨੇ ਪਹਾੜੀ ਰਾਜੇ ਨੇ ਉਹਨਾਂ ਨੂੰ ਤਾਂ ਆਪਣੇ ਬਲ ਦਾ ਹੰਕਾਰ ਹੀ ਬੜਾ। ਉਹ ਕਹਿੰਦੇ ਨੇ ਅਸੀਂ ਰਾਜੇ ਹਾਂ, ਬਲ ਨਾਲ ਲੰਘ ਜਾਂਗੇ ਇੱਥੋਂ, ਗੁਰੂ ਜੀ ਦਾ ਡੇਰਾ ਲੁੱਟ ਲਾਂਗੇ, ਉਹਨਾਂ ਨੂੰ ਜਾ ਕੇ ਡਰਾਓ। ਹੁਣ ਇਹ ਗੱਲਾਂ ਤਾਂ ਉਹਨਾਂ ਆਪਸ ਵਿੱਚ ਹੋਈਆਂ, ਪਰ ਅੰਤਰਯਾਮੀ ਸਤਿਗੁਰਾਂ ਕੋਲੋਂ ਕਿਹੜਾ ਲੁਕੀਆਂ ਸਨ। ਮਹਾਰਾਜ ਜੀ ਕਹਿੰਦੇ ਪਹਾੜੀ ਰਾਜੇ ਤਾਂ ਤੇਰੇ ਬਲ ਦਾ ਮਾਣ ਕਰਦੇ ਨੇ, ਹੰਕਾਰ ਕਰਦੇ ਨੇ।
ਸੋ ਬਿਨ ਸ਼ੰਕ ਸਮੁਖ ਚੱਲ ਆਓ।
ਮਹਾਰਾਜ ਜੀ ਕਹਿੰਦੇ ਜੇ ਉਹਨਾਂ ਨੂੰ ਹੰਕਾਰ ਹੈ ਨਾ ਆਪਣੇ ਬਲ ਦਾ, ਤੇ ਜਾ ਕੇ ਕਹਿ ਦੇ ਉਹਨਾਂ ਜਿੰਨੇ ਰਾਜੇ ਨੇ ਕਿ ਜੇ ਉਹਨਾਂ ਨੂੰ ਆਪਣੇ ਬਲ ਦਾ ਹੰਕਾਰ ਹੈ ਤੇ ਬਿਨਾਂ ਸ਼ੰਕੇ ਤੋਂ ਸਾਡੇ ਸਾਹਮਣੇ ਚੱਲ ਕੇ ਆ ਸਕਦੇ ਨੇ।
ਹਮ ਦਿਸ਼ ਤੇ ਮੈਂ ਦੇਰ ਲਗਾਵੋ,
ਸਾਡੇ ਵੱਲੋਂ ਨਾ ਦੇਰ ਲਾਓ, ਅਸੀਂ ਇੱਥੇ ਤਿਆਰ ਬੈਠੇ ਹਾਂ, ਤੁਹਾਡੇ ਵੱਲੋਂ ਦੇਰੀ ਲੱਗੀ ਸੋ ਲੱਗੀ, ਸਾਡੇ ਵੱਲੋਂ ਨਾ ਦੇਰ ਲਾਓ, ਜਦੋਂ ਮਰਜ਼ੀ ਚੜ ਕੇ ਆ ਜਾਣ ਜੇ ਉਹਨਾਂ ਨੂੰ ਆਪਣੇ ਬਲ ਦਾ ਹੰਕਾਰ ਹੈ।
ਪਹੁੰਚਣ ਤੋ ਆਨੰਦਪੁਰ ਕਰਿਓ,
ਤੂੰ ਕਹਿੰਦਾ ਕਿ ਅਸੀਂ ਆਨੰਦਪੁਰ ਸਾਹਿਬ ਜਾਈਏ। ਰਾਜਾ ਭੀਮ ਚੰਦ ਵੀ ਕਹਿੰਦਾ ਇਹ ਗੱਲ ਜਿਹੜੀ ਤੂੰ ਕਹਿ ਰਿਹਾ ਸਾਡੇ ਆਨੰਦਪੁਰ ਸਾਹਿਬ ਜਾਣ ਦੀ,
ਇਸ ਬਿਦ ਹਮਨੇ ਨੀਕ ਨਾ ਲਿਓ,
ਇਹ ਗੱਲ ਹੁਣ ਇਸ ਤਰ੍ਹਾਂ ਨੀ ਹੋਣੀ, ਏਦਾਂ ਨੀ ਹੁਣ ਅਸੀਂ ਜਾ ਕੇ ਆਨੰਦਪੁਰ ਸਾਹਿਬ ਵਸਣਾ।
ਵਿਜੈ ਕਰਾਂਗੇ ਪੂਰਬ ਅਰੀ ਕੋ ਪੁਨ ਗਮਨਾਂਗੇ ਆਪਣ ਪੁਰ ਕੋ,
ਪਹਿਲਾਂ ਅਸੀਂ ਆਪਣਾ ਦੁਸ਼ਮਣ ਜਿੱਤਾਂਗੇ, ਦੁਸ਼ਮਣ ਨੂੰ ਜਿੱਤਣ ਤੋਂ ਬਾਅਦ ਫਿਰ ਅਸੀਂ ਆਪਣੀ ਨਗਰੀ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਵਸਾਂਗੇ। ਏਦਾਂ ਨੀ ਪਹਿਲਾਂ ਜਾਂਦੇ, ਪਹਿਲਾਂ ਅਸੀਂ ਜੰਗ ਵਿਚ ਦੁਸ਼ਮਣ ਨੂੰ ਜਿੱਤਾਂਗੇ ਫਿਰ ਆਨੰਦਪੁਰ ਸਾਹਿਬ ਜਾ ਕੇ ਰਹਾਂਗੇ।
ਦਗੇ ਬਾਜ ਕੇ ਗੈਲ ਨਾ ਜਾਵੇ,
ਦਗੇ ਬਾਜ ਨੇ ਪਹਾੜੀ ਰਾਜੇ ਇਹਨਾਂ ਦੀ ਗੈਲ ਨੀ ਅਸੀਂ ਜਾਣਾ।
ਕਹੇ ਅਪਰ ਮੁਖ ਅਪਰ ਕਮਾਵੇ,
ਕਹਿੰਦੇ ਮੂੰਹ ਕੁਝ ਹੋਰ ਨੇ ਤੇ ਕਮਾਉਂਦੇ ਕੁਝ ਹੋਰ ਨੇ।
ਆਪਣੇ ਬਲ ਆਸ਼ਰਮ ਅਮਰੈ,
ਅਸੀਂ ਆਪਣੇ ਬਲ ਦੇ ਆਸ਼ਰਮ ਦੇ ਜ਼ੋਰ ਦੇ ਨਾਲ ਰਹਾਂਗੇ।
ਜੇ ਨਿਰਬਲ ਪਿੱਪਲ ਕੋ ਲੈ,
ਜਿਹੜਾ ਨਿਰਬਲ ਹੁੰਦਾ ਨਾ ਕਮਜ਼ੋਰ, ਉਹ ਜੀਜੜੀਆਂ ਕੱਢ ਕੇ ਕਹਿੰਦਾ ਮੈਨੂੰ ਇੱਥੇ ਰੱਖ ਲੋ ਨਗਰ ਦੇ ਵਿਚ, ਤੇ ਸਾਡਾ ਤਾਂ ਆਪਣਾ ਆਨੰਦਪੁਰ ਸਾਹਿਬ ਨਗਰ ਆ, ਇਹਨੂੰ ਮਾਰ ਕੇ ਫਤਿਹ ਕਰਕੇ ਦੁਸ਼ਮਣ ਨੂੰ ਫਿਰ ਅਸੀਂ ਜਾ ਕੇ ਆਨੰਦਪੁਰ ਸਾਹਿਬ ਵਿਚ ਆਪਣੇ ਬਲ ਨਾਲ ਰਹਾਂਗੇ।
ਉਛਲਤ ਮਮ ਤਰਕਸ਼ ਕੇ ਤੀਰ,
ਵੇਖ ਵਜ਼ੀਰ ਮੇਰੇ ਪੱਥੇ ਵਿਚ ਪਏ ਹੋਏ ਤੀਰ ਕਿਵੇਂ ਉਛਲਦੇ ਨੇ, ਇਹ ਉਛਲਦੇ ਨੇ, ਉਛਲ ਉਛਲ ਕੇ ਬਾਹਰ ਨੂੰ ਆਉਂਦੇ ਨੇ।
ਪਰਵਿਸ਼ੈ ਤੁਰਨ ਰਿਪਨ ਸਰੀਰ,
ਬੜੀ ਛੇਤੀ ਨਾਲ ਦੁਸ਼ਮਣਾਂ ਦੇ ਸਰੀਰ ਚ ਪ੍ਰਵੇਸ਼ ਕਰਨਾ ਚਾਹੁੰਦੇ ਹਨ।
ਜਿਉਂ ਬਲਮੀਕ ਵਿਖੈ ਬਰੈ,
ਜਿਵੇਂ ਕਿਸੇ ਖੁੱਡ ਦੇ ਵਿਚ ਸੱਪ ਵੜ ਜਾਂਦਾ, ਏਦਾਂ ਦੁਸ਼ਮਣ ਦੀਆਂ ਛਾਤੀਆਂ ਵਿਚ ਇਹ ਤੀਰ ਵੜਨਾ ਚਾਹੁੰਦੇ ਹਨ।
ਸ਼ਤਰੂ ਕੋ ਕਛਿਨ ਮਰੈ,
ਦੁਸ਼ਮਣ ਨੂੰ ਡਸਣਗੇ ਜਦੋਂ ਸਾਡੇ ਖਪਰੇ ਤੀਰ ਫਨੀਅਰ ਨਾਗਾਂ ਦੇ ਸਮਾਨ ਨਾਲ ਹੀ ਦੁਸ਼ਮਣ ਮਾਰੇ ਜਾਣਗੇ।
ਕਿਰਪਤੀ ਹਿਤ ਬਰਾਤ ਪਾਉਨਾਏ,
ਆਪਣੀ ਤਿਆਰੀ ਕੀਤੀ ਹੋਈ ਹੈ, ਭੀਮ ਚੰਦ ਨੂੰ ਕਹਿ ਦਿਓ ਜਾ ਕੇ ਵੀ ਜੇ ਉਹ ਬਰਾਤ ਲੈ ਕੇ ਆਇਆ ਨਾ ਆਪਣੇ ਲੜਕੇ ਦੀ, ਤੇ ਅਸੀਂ ਪ੍ਰਾਹੁਣਾਚਾਰੀ ਕਰਨ ਵਾਸਤੇ, ਉਹਦੀ ਖਾਤਰ ਜਮ੍ਹਾਂ ਕਰਨ ਵਾਸਤੇ ਪੂਰੀ ਤਿਆਰੀ ਸਾਡੇ ਵੱਲੋਂ ਕੀਤੀ ਹੋਈ ਹੈ।
ਲੱਖ ਆਗਮਨ ਸੁਧਾਰ ਬਣਾਏ,
ਉਹਦਾ ਆਗਮਨ ਸਮਝ ਕੇ ਕਿ ਭੀਮ ਚੰਦ ਆ ਰਿਹਾ ਆਪਣੇ ਪੁੱਤਰ ਦੀ ਬਰਾਤ ਲੈ ਕੇ, ਉਹਨੇ ਇੱਥੋਂ ਲੰਘਣਾ, ਤੇ ਅਸੀਂ ਉਹਦੀ ਪ੍ਰਾਹੁਣਾਚਾਰੀ ਵਾਸਤੇ, ਉਹਦਾ ਪੂਰਾ ਉਹਦੀ ਸੇਵਾ ਟਹਿਲ ਕਰਨ ਵਾਸਤੇ ਆਪਣੇ ਵੱਲੋਂ ਤਿਆਰੀਆਂ ਕੀਤੀਆਂ ਹੋਈਆਂ ਨੇ।
ਢਾਲ ਮਿਸਾਲ ਥਾਲ ਕਰ ਅੱਗੇ,
ਆ ਜਿਹੜੇ ਢਾਲ ਵੇਖਦਾ ਨਾ ਸੂਰਮਿਆਂ ਕੋਲ ਢਾਲਾਂ, ਇਹ ਢਾਲਾਂ ਥਾਲ ਨੇ, ਇਹ ਥਾਲ ਅਸੀਂ ਉਹਨਾਂ ਦੇ ਅੱਗੇ ਕਰਨੇ ਹਨ।
ਕੇਵਲ ਖਰਗ ਦਿਓ ਤਨ ਖਾਗੇ,
ਆ ਜਿਹੜੀ ਸਾਡੇ ਮਿਆਨ ਵਿਚ ਚਮਕਦੀ ਹੋਈ ਸ਼ਮਸ਼ੀਰ ਭਗਉਤੀ ਹੈ, ਇਹ ਕੇਵਰ ਹੈ, ਇਹ ਕੇਵਰ ਪਾ ਕੇ ਢਾਲ ਦੇ ਨਾਲ ਅਸੀਂ ਨਾ ਦੁਸ਼ਮਣਾਂ ਨੂੰ ਚੁਕਾਉਣੇ ਹਨ।
ਗਨ ਗੁਲਕਾ ਬਹੁ ਸ਼ੱਕਰ ਪਾਰੇ,
ਸਾਡੀਆਂ ਬੰਦੂਕਾਂ ਚੋਂ ਨਿਕਲੀਆਂ ਗੋਲੀਆਂ ਸ਼ੱਕਰ ਪਾਰਿਆਂ ਦਾ ਕੰਮ ਕਰਨਗੀਆਂ, ਇਹ ਸ਼ੱਕਰ ਪਾਰੇ ਨੇ ਇਹਨਾਂ ਦੀ ਪ੍ਰਾਹੁਣਾਚਾਰੀ ਵਾਸਤੇ।
ਖਪਰੇ ਬ੍ਰਿੰਦ ਜਲੇਬ ਉਤਾਰੇ,
ਆ ਸਾਡੇ ਖਪਰੇ ਤੀਰ ਜਿਹੜੇ ਉਛਲ ਉਛਲ ਪੈਂਦੇ ਨੇ ਤਰਕਸ਼ ਵਿੱਚੋਂ, ਇਹ ਮਹਾਰਾਜ ਜੀ ਕਹਿੰਦੇ ਜਲੇਬਾਂ ਨੇ, ਇਹ ਜਲੇਬਾਂ ਪਰੋਸ ਕੇ ਦਿਆਂਗੇ ਨਾ ਅੱਗੇ।
ਸੂਰ ਸਮੂਹ ਪਰੋਸਨ
ਸਾਡੇ ਸੂਰਮੇ ਨੇ ਵਰਤਾਉਣ ਵਾਲੇ ਵਰਤਾਵੇ ਨੇ ਇਹਨਾਂ ਨੇ ਝਟਪਟ ਸਾਰਿਆਂ ਵਿਚ ਵਰਤਾ ਦੇਣੀਆਂ ਨੇ ਚੀਜ਼ਾਂ
ਤ੍ਰਿਪਤਾਵੇਂ ਬੋ ਪਾਂਤ ਕਰਾਰੇ
ਬੜੇ ਤਰੀਕੇ ਨਾਲ ਸਾਰਿਆਂ ਨੂੰ ਚੰਗੀ ਤਰ੍ਹਾਂ ਰਜਾਵਾਂਗੇ ਇਹੋ ਜਿਹਾ ਰਜਾਵਾਂਗੇ ਕਿ ਮੁੜ ਕੇ ਕੰਨਾਂ ਨੂੰ ਹੱਥ ਲਾਣਗੇ ਕਿ ਅੱਜ ਤੋਂ ਬਾਅਦ ਆਹ ਕੁਝ ਨਹੀਂ ਛਕਣਾ ਅੱਜ ਤੋਂ ਬਾਅਦ ਆਹ ਘੇਵਰ ਨਹੀਂ ਛਕਣੇ ਆਹ ਸ਼ੱਕਰ ਪਾਰੇ ਨਹੀਂ ਛਕਣੇ ਏਦਾਂ ਦੇ ਰਜਾਵਾਂ ਕਰਾਂਗੇ ਇਹਨਾਂ ਨੂੰ
ਰੱਖੋ ਵੀਰਤਾ ਛੁਦਾ ਜੇ ਮਨ ਮੈਂ
ਜੇ ਉਹਨਾਂ ਦੇ ਅੰਦਰ ਵੀਰਤਾ ਦੀ ਭੁੱਖ ਹੈ ਨਾ ਭੁੱਖ ਇਹ ਚੀਜ਼ਾਂ ਤਾਂ ਹੀ ਖਾਣ ਨੂੰ ਮਿਲਣੀਆਂ ਜੇ ਵੀਰਤਾ ਦੀ ਭੁੱਖ ਹੋਵੇ ਪੇਟ ਦੀ ਭੁੱਖ ਦਾ ਹੀ ਗੱਲ ਨਹੀਂ ਇੱਥੇ ਜੇ ਉਹ ਵੀਰਤਾ ਦੀ ਭੁੱਖ ਰੱਖਦੇ ਹਨ
ਬਿਨਾਂ ਬਿਲਮ ਪਹੁੰਚੋ ਆਵ ਰਨ ਮੈਂ
ਬਿਨਾਂ ਦੇਰੀ ਤੋਂ ਆ ਜਾਣ ਰਨ ਦੇ ਵਿੱਚ ਪੂਰੀ ਉਹਨਾਂ ਦੀ ਪ੍ਰਾਹੁਣਾਚਾਰੀ ਅਸੀਂ ਇਹਨਾਂ ਦੇ ਨਾਲ ਕਰਾਂਗੇ
ਨਾ ਤਰਗੀ ਦੀ ਮੋਢ ਗਵਾਰੋ
ਨਹੀਂ ਜੇ ਆ ਸਕਦੇ ਜੇ ਨਹੀਂ ਰਣ ਵਿਚ ਆਣਾ ਚਾਹੁੰਦੇ ਤੇ ਫਿਰ ਗੀਤੀ ਮੂਰਖ ਤੇ ਗਵਾਰ ਹਨ
ਅਪਰ ਪੰਥ ਕੋ ਦੇਖ ਸਿਧਾਰੋ
ਫਿਰ ਹੋਰ ਕੋਈ ਰਸਤਾ ਵੇਖ ਲੋ ਇੱਥੋਂ ਨੀ ਅਸੀਂ ਲੰਘਣ ਦੇਣਾ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਕਹਿ ਦਿਓ ਫਿਰ ਹੋਰ ਕੋਈ ਰਸਤਾ ਵੇਖ ਲੈਣ ਜਿੱਥੋਂ ਲੰਘ ਕੇ ਜਾਣਾ ਹੈ
ਸੁਣੋ ਵਜ਼ੀਰ ਜਥਾਮ ਕਰਨੇ
ਵਜ਼ੀਰ ਸੁਣ ਜਿਵੇਂ ਅਸੀਂ ਕਰਨਾ ਹੈ
ਸਭ ਨਿਸ਼ਕਪਟ ਤੋਏ ਡਿੱਗ ਮਰਨੇ
ਸਾਹਮਣੇ ਅਸੀਂ ਨਿਸ਼ਕਪਟ ਹੋ ਕੇ ਕਹਿ ਦਿੱਤਾ ਤੇਰੇ ਕੋਲੋਂ ਕੋਈ ਵਲ ਕਿਸੇ ਪ੍ਰਕਾਰ ਦਾ ਫਰੇਬ ਨਹੀਂ ਰੱਖਿਆ
ਚੋ ਜੰਗ ਤੋਏ ਤੂੰ ਚੱਲ ਆਵੋ ਬਹੁ ਦਿਵਸਨ ਕੋ ਛੋਭ ਮਿਟਾਓ
ਜੇ ਜੰਗ ਕਰਨਾ ਚਾਹੁੰਦੇ ਹੋ ਤੇ ਫਿਰ ਇਧਰ ਚੱਲ ਕੇ ਆ ਜਾਓ ਜਿਹੜਾ ਬਹੁਤਿਆਂ ਦਿਨਾਂ ਦਾ ਛੋਭ ਹੈ ਬਹੁਤਿਆਂ ਦਿਨਾਂ ਦਾ ਜਿਹੜਾ ਇਹ ਖਟਪਟੀ ਦੀ ਕਈ ਦਿਨਾਂ ਦੀ ਮਹੀਨਿਆਂ ਦੀ ਚੱਲ ਰਹੀ ਹੈ ਇਹਨੂੰ ਆ ਕੇ ਮਿਟਾ ਕੇ ਸ਼ਾਂਤ ਕਰ ਲਓ
ਇਹ ਸਤਿਗੁਰ ਜਬ ਸਾਫ ਬਖਾਨੇ
ਜਦੋਂ ਸਤਿਗੁਰਾਂ ਨੇ ਸਾਫ ਸ਼ਬਦਾਂ ਵਿਚ ਵਜ਼ੀਰ ਨੂੰ ਇਹ ਗੱਲ ਕਹਿ ਦਿੱਤੀ
ਮੈਂ ਕਹਿ ਸਕਿਓ ਦੋਸਤ ਕੁਝ ਮਾਨੇ
ਵਜ਼ੀਰ ਕੋਲੋਂ ਅੱਗੇ ਕੁਝ ਬੋਲਿਆ ਨਹੀਂ ਗਿਆ ਉਹਨੂੰ ਪਤਾ ਸੀ ਕਿ ਗੁਰੂ ਸਾਹਿਬ ਅੱਗੇ ਛਲ ਕਪਟ ਨਹੀਂ ਚੱਲਣਾ ਉਹ ਅੱਗੋਂ ਕੁਝ ਬੋਲ ਨਹੀਂ ਸਕਿਆ
ਸਰੇ ਦ੍ਰਿਸ਼ਟ ਕਰ ਬੈਠੀ
ਅੱਖਾਂ ਨੀਵੀਆਂ ਕਰਕੇ ਬੈਠਾ ਰਿਹਾ
ਘੱਟ ਘੱਟ ਕੋ ਗਿਆਤਾ ਪ੍ਰਭ ਲਿਓ
ਸਮਝ ਗਿਆ ਵਜ਼ੀਰ ਕੇ ਗੁਰੂ ਸਾਹਿਬ ਘੱਟ ਘੱਟ ਦੇ ਗਿਆਤਾ ਨੇ ਪਹਾੜੀ ਰਾਜੇ ਉੱਥੇ ਬੈਠੇ ਗੱਲਾਂ ਕਰਦੇ ਨੇ ਇੱਥੇ ਬੈਠੇ ਬੁੱਝ ਲੈਂਦੇ ਨੇ
ਕਪਟ ਗਰਿੰਦਰਨ ਕੋ ਮਨ ਜਾਣਾ
ਇਹਨਾਂ ਨੇ ਪਹਾੜੀਆਂ ਦੇ ਮਨ ਦੇ ਕਪਟ ਨੂੰ ਛਲ ਨੂੰ ਜਾਣ ਲਿਆ ਹੈ
ਕਿਵੇਂ ਸਹਿ ਸਕੇ ਆਪਣੀ ਆਨਾ
ਇਹ ਕਿਵੇਂ ਸਹਿ ਸਕਦੇ ਨੇ ਆਪਣੀ ਆਣ ਨੂੰ
ਇਤਿਹਾਸਕ ਵਿਚਾਰ ਮਨ ਮਾਈ
ਇਹਨਾਂ ਵਜ਼ੀਰ ਨੇ ਵਿਚਾਰਾਂ ਆਪਣੇ ਮਨ ਚ ਕੀਤੀਆਂ
ਨਿਸ਼ਚੇ ਲੱਗੀ ਪੰਥ ਦੇ ਨਾਏ
ਸਮਝ ਗਿਆ ਕਿ ਇਹਨਾਂ ਨੇ ਰਸਤਾ ਨਹੀਂ ਦੇਣਾ
ਯੁਗ ਕਲ ਜੋਰ ਬੰਦਨਾ ਠਾਨੇ
ਦੋਵੇਂ ਹੱਥ ਜੋੜੇ ਤੇ ਬੰਦਨਾ ਕੀਤੀ ਮੱਥਾ ਟੇਕਿਆ ਸਤਿਗੁਰਾਂ ਨੂੰ
ਉੱਠ ਜਾ ਗਮਨੇ ਚਿੰਤ ਮਾਨੇ
ਬੜੀ ਭਾਰੀ ਚਿੰਤਾ ਵਿਚ ਉੱਠ ਕੇ ਇਥੋਂ ਚੱਲ ਕੇ ਜਾਣਾ ਚਾਹੁੰਦਾ ਹੈ
ਸਰਬ ਸਭਾ ਕੋ ਕਰ ਕਰ ਨਮੋ
ਸਾਰੀ ਸਭਾ ਨੂੰ ਮੱਥਾ ਟੇਕਦਾ ਹੋਇਆ ਪਿਛਲੇ ਪੈਰੀ ਵਾਪਸ ਮੁੜਿਆ
ਨਿਕਸ ਦੁਆਰ ਹੈ ਚੜ੍ਹਦੇ ਸਮੋ
ਬਾਹਰ ਆ ਕੇ ਦਰਸ਼ਨੀ ਡਿਓੜੀ ਤੋਂ ਆਪਣੇ ਘੋੜੇ ਤੇ ਚੜਿਆ ਹੈ
ਜੈ ਕੈ ਵੀਰ ਬ੍ਰਿੰਦ ਬਰੇਰੇ
ਇੱਥੇ ਕਿੱਥੇ ਆਲੇ ਦੁਆਲੇ ਨਿਗਾਹ ਮਾਰ ਕੇ ਵੇਖਦਾ ਕਿਉਂਕਿ ਭੀਮ ਚੰਦ ਨੇ ਕਿਹਾ ਸੀ ਵੀ ਮੁਆਇਨਾ ਵੀ ਕਰ ਰਹੀ ਕਿੰਨੇ ਕੁ ਸੂਰਮੇ ਨੇ ਆਲੇ ਦੁਆਲੇ ਨਿਗਾਹ ਮਾਰ ਕੇ ਵੇਖਦਾ ਵੀ ਜਿੱਧਰ ਕਿੱਧਰ ਸੂਰਮੇ ਘੋੜਿਆਂ ਦੀਆਂ ਕਾਠੀਆਂ ਤੇ ਬੈਠੇ ਨੇ ਤੇਗਾਂ ਨੂੰ ਚੁੰਮ ਰਹੇ ਨੇ ਕੋਈ ਆਪਣੇ ਹਥਿਆਰਾਂ ਨੂੰ ਚੁੰਮ ਰਹੇ ਨੇ ਵੇਖਦਾ ਉਹਨਾਂ ਦੇ ਅੰਦਰ ਕੇ ਕਿੰਨਾ ਸ਼ਸਤਰਾਂ ਨਾਲ ਪਿਆਰ ਹੈ
ਵਿਖੇ ਪਠਾਨਨ ਕੇ ਬੋ ਡੇਰੇ
ਇਹਦੇ ਨੇ ਪਠਾਣਾ ਦੇ ਡੇਰੇ ਵੀ ਵੇਖੇ 500 ਪਠਾਣ ਸੀ ਨਾ ਮਹਾਰਾਜ ਜੀ ਨੇ ਭਰਤੀ ਕੀਤੇ ਹੋਏ ਉਹਨਾਂ ਦੇ ਵੀ ਡੇਰੇ ਵਜ਼ੀਰ ਨੇ ਵੇਖੇ
ਆਯੁਧ ਅਧਿਕ ਮੋਲ ਕੋ ਧਰੇ
ਬੜੇ ਵਧੀਆ ਸ਼ਸਤਰ ਉਹਨਾਂ ਦੇ ਕੋਲ ਨੇ ਹੱਥਾਂ ਵਿਚ
ਚਪਲ ਬਲੀ ਹੈ ਉਪਰ ਚੜੇ
ਬੜੇ ਚੰਚਲ ਬਲੀ ਘੋੜੇ ਨੇ ਉਹਨਾਂ ਦੇ ਕੋਲ ਜਿਨ੍ਹਾਂ ਤੇ ਚੜਨਾ ਹੈ
ਸਿੱਖ ਸੁਪਤ ਸਮਦਾਏ ਸਿਵਰ ਮੈਂ
ਸਾਰੇ ਸਿੱਖ ਸੂਰਮੇ ਉਹ ਵੀ ਵੇਖੇ ਸਾਰੇ ਸਿਵਰ ਵਿਚ ਡੇਰੇ ਵਿਚ
ਜਥਾ ਸ਼ੇਰ ਕਾਨਨ ਗਿਰਵਰ ਮੈਂ
ਸਿੰਘ ਆਪਣੇ ਆਪਣੇ ਸਿੱਖ ਸੂਰਮੇ ਬਹਾਦਰ ਡੇਰਿਆਂ ਚ ਬੈਠੇ ਨੇ ਜਿਵੇਂ ਕੋਈ ਬੱਬਰ ਸ਼ੇਰ ਆਪਣੇ ਘੁਰਨੇ ਵਿਚ ਬੈਠਾ ਹੋਵੇ
ਤੁਰੰਗ ਤਬੇਲੇ ਇਸ ਗੱਲ ਲੈਣ
ਘੋੜਿਆਂ ਦੇ ਤਬੇਲੇ ਨੇ ਲੈਣ ਦੇ ਵਿਚ ਕਤਾਰ ਵਿਚ ਸੈਂਕੜੇ ਘੋੜੇ ਬੱਧੇ ਹੋਏ ਨੇ
ਅਨਕ ਦੇਸ਼ ਕੇ ਪਟ ਮੇਨ ਚੈਨ
ਅਲੱਗ ਪ੍ਰਕਾਰ ਦੇ ਦੇਸ਼ਾਂ ਦੇ ਸੂਰਮੇ ਜਿਹੜੇ ਬਿਨਾਂ ਚੈਨ ਤੋਂ ਵੀਰ ਰਸ ਦੀ ਬਿਰਤੀ ਰੱਖ ਕੇ ਲੜਨ ਵਾਲੇ ਨੇ
ਨਾਨਾ ਰੀਤ ਦਿੱਤ ਹਥਿਆਰ
ਨਾਨਾ ਪ੍ਰਕਾਰ ਦੇ ਹਥਿਆਰ ਸ਼ਸਤਰ ਉਹਨਾਂ ਦੇ ਹੱਥਾਂ ਵਿੱਚ ਪ੍ਰਕਾਸ਼ਿਤ ਹੋ ਰਹੇ ਨੇ।
ਹੇਰਤ ਹੈਰ ਹੈਰਾਨ ਵਿਚਾਰੰਗ,
ਵੇਖ ਵੇਖ ਕੇ ਵਜ਼ੀਰ ਦਾ ਹਿਰਦਾ ਹੈਰਦਾ ਕੰਬਦਾ, ਨਾਲੇ ਹੈਰਾਨ ਹੋ ਕੇ ਵੇਖਦਾ ਤੇ ਵਿਚਾਰਦਾ।
ਦੁਰਗਮਾਨ ਦੀਰਗ ਦਿਪੈ,
ਵੇਖਦਾ ਹੈ ਵਜ਼ੀਰ ਕੇ ਗੁਰੂ ਸਾਹਿਬ ਦਾ ਕਿਲਾ ਵੀ ਬੜਾ ਵੱਡਾ, ਜਿਹੜਾ ਮਹਾਰਾਜ ਜੀ ਨੇ ਕਿਲਾ ਬਣਾਇਆ ਪੌਂਟਾ ਸਾਹਿਬ, ਉਹਦਾ ਵੀ ਬੜਾ ਵੱਡਾ ਆਕਾਰ ਤੇ ਬੜਾ ਮਜ਼ਬੂਤ ਕਿਲਾ ਹੈ।
ਥਲ ਥਲ ਛੇਰੇ ਸੁਚੇਤੀ ਥਪੈ,
ਔਰ ਜਿੰਨੇ ਸੂਰਮੇ ਨੇ ਥਾਂ ਥਾਂ ਤੇ ਖੜੇ ਹੋਏ, ਸੁਚੇਤ ਖੜੇ ਨੇ, ਸਾਵਧਾਨ ਹੋ ਕੇ ਖੜੇ ਨੇ।
ਵਸਿਓ ਨਗਰ ਵਿਚਰਤ ਮਾਨਵ,
ਨਗਰ ਵੀ ਬੜਾ ਵੱਡਾ ਵਸਿਆ ਹੋਇਆ, ਸੈਂਕੜੇ ਬੰਦੇ ਨਗਰ ਵਿਚ ਫਿਰ ਰਹੇ ਹਨ।
ਵਿਵਹਾਰ ਕਰਤੇ ਠਾਨਵ,
ਸਾਰੇ ਆਪਣਾ ਆਪਣਾ ਵਿਵਹਾਰ ਕਰ ਰਹੇ ਹਨ।
ਨਿਕਸਿਓ ਵੈਰ ਗਮਿਓ ਲਗ ਦੂਰੇ,
ਇਸ ਤਰ੍ਹਾਂ ਇਹ ਬਾਹਰ ਨੂੰ ਨਿਕਲਿਆ ਤੇ ਬਾਹਰ ਨਿਕਲ ਕੇ ਕੁਝ ਦੂਰੀ ਤੇ ਆਇਆ।
ਉਪਬਨ ਪਿਕਿਓ ਰਚਨ ਜਿਸ ਰੂਰੇ,
ਰਸਤੇ ਤੇ ਮਹਾਰਾਜ ਜੀ ਦਾ ਬਾਗ ਵੀ ਲੱਗਾ ਹੋਇਆ ਸੀ, ਕਲਗੀ ਧਰ ਦੇ ਲਵਾਇਆ ਸੀ, ਉਹ ਬਾਗ ਫਿਰ ਇਹਨੇ ਵੇਖਿਆ, ਬੜਾ ਸੁੰਦਰ ਵੇਖਿਆ।
ਨਾਨਾ ਜਾਤ ਸਰੋਵਰ ਖਰੇ,
ਨਾਨਾ ਪ੍ਰਕਾਰ ਦੀਆਂ ਜਾਤੀਆਂ ਦੇ ਦਰਖਤ ਬਾਗ ਵਿਚ ਖੜੇ ਵੇਖੇ ਹਨ।
ਸੁਮਨਸ ਕਰੇ ਸੁਪਟ ਠਗ ਰੇ,
ਔਰ ਬੜੇ ਸੋਹਣੇ ਫੁੱਲ ਖਿੜੇ ਹੋਏ ਨੇ ਬਾਗ ਵਿਚ। ਫਿਰ ਅੱਗੇ ਸੂਰਮੇ ਖੜੇ ਵੇਖੇ, ਉਹ ਵੀ ਸ਼ਸਤਰਾਂ ਦੇ ਸਹਿਤ ਖੜੇ ਵੇਖੇ ਹਨ।
ਸੰਗੀ ਮਨੁੱਖਨ ਸੰਗ ਬਖਾਨਾ,
ਵਜ਼ੀਰ ਦੇ ਨਾਲ ਆਏ ਸੀ ਨਾ ਬੰਦੇ, ਆਪਣੇ ਨਾਲ ਆਏ ਬੰਦਿਆਂ ਨੂੰ ਸਿਪਾਹੀਆਂ ਨੂੰ ਬੋਲਿਆ, ਕਹਿਣ ਲੱਗਾ ਵਜ਼ੀਰ
ਗੁਰ ਪ੍ਰਤਾਪ ਤੁਮ ਪਿਕੋ ਮਾਨਾ,
ਵੇਖੋ ਗੁਰੂ ਸਾਹਿਬ ਦਾ ਪ੍ਰਤਾਪ ਕਿੱਡਾ ਵੱਡਾ ਪ੍ਰਤਾਪ ਹੈ, ਕਿੱਡਾ ਵੱਡਾ ਡੇਰਾ ਹੈ, ਕਿੰਨੇ ਸੂਰਮੇ ਖੜੇ ਨੇ ਹਥਿਆਰ ਬੰਦ ਹੋ ਕੇ, ਜਿਨ੍ਹਾਂ ਨੂੰ ਡਰ ਹੀ ਕੋਈ ਨੀ, ਕੋਈ ਭੈ ਹੀ ਕੋਈ ਨੀ, ਵੇਖ ਕਿਸੇ ਦੇ ਚਿਹਰੇ ਤੇ ਕੋਈ ਡਰ ਨਜ਼ਰ ਆਉਂਦਾ ਕਿ ਪਹਾੜੀ ਰਾਜੇ ਨੇੜੇ ਨੇ, ਕਿਸੇ ਨੂੰ ਡਰ ਨਹੀਂ, ਹਰ ਇਕ ਦੇ ਮੂੰਹ ਦੇ ਉੱਤੇ ਲਾਲੀਆਂ ਚਮਕਦੀਆਂ ਨੇ, ਵੀਰ ਰਸ ਦੇ ਵਿਚ ਰੰਗੇ ਹੋਏ, ਜੰਗ ਯੁੱਧ ਨਾਲ ਹੀ ਪਿਆਰ ਕਰਨ ਵਾਲੇ ਖੜੇ ਹੋਏ ਦਿਸਦੇ ਨੇ। ਇਸ ਪ੍ਰਕਾਰ ਨਾਲ ਕਹਿੰਦਾ ਵੇਖੋ ਗੁਰੂ ਸਾਹਿਬ ਦਾ ਕਿੱਡਾ ਵੱਡਾ ਪ੍ਰਤਾਪ ਹੈ।
ਜਾਡੇ ਆਨੰਦਪੁਰ ਤੇ ਕਿਤ ਆਏ ਗਿਰ ਕਾਨਨ ਮੈਂ ਨਗਰ ਬਸਾਏ,
ਆਨੰਦਪੁਰ ਸਾਹਿਬ ਦੀ ਕਿੰਨੀ ਸੋਭਾ ਸੀ, ਉਥੋਂ ਚੜ ਕੇ ਇੱਥੇ ਆ ਗਏ ਨੇ ਪਹਾੜਾਂ ਦੇ ਵਿਚ, ਤੇ ਆ ਜੰਗਲ ਦੇ ਵਿਚ ਤੇ ਪਹਾੜਾਂ ਦੇ ਵਿਚ ਆ ਕੇ ਇੱਥੇ ਆ ਕੇ ਰੌਣਕਾਂ ਲਾ ਦਿੱਤੀਆਂ, ਜੰਗਲ ਵਿਚ ਇੱਥੇ ਮੰਗਲ ਲਾ ਦਿੱਤੇ ਨੇ, ਇੱਥੇ ਕਿੰਨੀਆਂ ਰੌਣਕਾਂ ਨਾਲ ਨਗਰ ਵਸਾ ਦਿੱਤਾ।
ਥੋੜੇ ਦਿਵਸਨ ਮੈਂ ਅਸ ਰਚਨਾ,
ਥੋੜੇ ਦਿਨਾਂ ਵਿਚ ਇਹੋ ਜਿਹੀ ਰਚਨਾ ਰਚ ਦਿੱਤੀ ਹੈ।
ਨਰਨ ਸਮਾਜ ਭਇਓ ਬੜ ਸਚਨਾ,
ਬੜੇ ਲੋਕ ਇਕੱਠੇ ਕਰ ਲਏ ਨੇ, ਬੜਾ ਵੱਡਾ ਸਾਜੋ ਸਮਾਜ ਇੱਥੇ ਇਕੱਠਾ ਕਰ ਲਿਆ ਹੈ।
ਬ੍ਰਿੰਦ ਬਾਇਨੀ ਜੈ ਕੈ ਛਾਏ,
ਬਹੁਤ ਸਾਰੀਆਂ ਫੌਜਾਂ ਨੇ, ਹਰ ਪਾਸੇ ਫੌਜਾਂ ਹੀ ਫੌਜਾਂ, ਸੂਰਮੇ ਹੀ ਸੂਰਮੇ ਨਜ਼ਰ ਆਉਂਦੇ ਨੇ।
ਸ੍ਰੀ ਜਮਨਾ ਤਰ ਸੁੰਦਰ ਥਾਏ,
ਜਮਨਾ ਦਾ ਬੜਾ ਸੁੰਦਰ ਕਿਨਾਰਾ, ਵੇਖੋ ਕਿੰਨੀ ਰਮਣੀਕ ਜਗ੍ਹਾ ਗੁਰੂ ਜੀ ਨੇ ਪਸੰਦ ਕੀਤੀ ਹੈ, ਜਮਨਾ ਦਾ ਕਿਤਨਾ ਸੁੰਦਰ ਕਿਨਾਰਾ, ਰਮਣੀਕ ਕੂਲ ਹੈ।
ਇਤਿਹਾਸਕ ਕਹਿ ਕਰ ਚੱਲ ਜਾਵਤ,
ਇਤਿਹਾਸਕ ਗੱਲਾਂ ਕਰਦਾ ਹੋਇਆ ਉਹ ਵਜ਼ੀਰ ਆਪਣੇ ਨਾਲ ਦੇ ਸਾਥੀਆਂ ਨਾਲ ਤੁਰਿਆ ਜਾ ਰਿਹਾ।
ਸਤਿਗੁਰ ਕੀਰਤ ਸਭਨ ਸੁਨਾਵਤ,
ਗੁਰਾਂ ਦੀ ਕੀਰਤੀ ਕਰਦਾ ਜਾ ਰਿਹਾ ਉਹ ਵਜ਼ੀਰ। ਇਨ੍ਹਾਂ ਪ੍ਰਭਾਵਿਤ ਤੋਂ ਪਹਿਲਾਂ ਹੀ ਪ੍ਰਭਾਵਿਤ ਸੀ, ਆਨੰਦਪੁਰ ਸਾਹਿਬ ਵੀ ਮਹਾਰਾਜ ਜੀ ਕੋਲ ਗਿਆ ਸੀ, ਉਹ ਭੀਮ ਚੰਦ ਜਦੋਂ ਲੜਨਾ ਚਾਹੁੰਦਾ ਸੀ ਤੇ ਪਹਿਲਾਂ ਹੀ ਉਹਨੇ ਕਹਿ ਦਿੱਤਾ ਸੀ ਭੀਮ ਚੰਦ ਨੂੰ ਵੀ ਤੈਨੂੰ ਲੜਾਈ ਨਹੀਂ ਕਰਨੀ ਚਾਹੀਦੀ। ਹੁਣ ਵੀ ਉਹੀ ਵਜ਼ੀਰ ਸੀ, ਗੁਰੂ ਸਾਹਿਬ ਤੋਂ ਪ੍ਰਭਾਵਿਤ ਹੈ ਤੇ ਸਤਿਗੁਰਾਂ ਦੀ ਕੀਰਤੀ ਕਰਦਾ ਹੋਇਆ ਜਾ ਰਿਹਾ।
ਪਹੁੰਚਿਓ ਸੈਲ ਪਤਨ ਜੈ ਡੇਰਾ,
ਜਿੱਥੇ ਪਹਾੜੀ ਰਾਜਿਆਂ ਦਾ ਡੇਰਾ ਸੀ, ਚਲਦਾ ਚਲਦਾ ਇਹ ਵਜ਼ੀਰ ਉਥੇ ਡੇਰੇ ਵਿਚ ਪਹੁੰਚਿਆ ਹੈ।
ਸਭਿਆਨ ਹਿਰਦੇ ਸੰਦੇਹ ਬਡੇਰਾ,
ਜਿੰਨੇ ਰਾਜੇ ਸੀ ਪਹਿਲਾਂ ਬੜੀ ਛੇਤੀ ਨਾਲ ਉਡੀਕ ਕਰ ਰਹੇ ਸੀ ਵਜ਼ੀਰ ਦੀ, ਤੇ ਉਹ ਜਦੋਂ ਉਨ੍ਹਾਂ ਨੇ ਵੇਖਿਆ ਵਜ਼ੀਰ ਨੂੰ ਆਉਂਦਿਆਂ,
ਕਲਗੀ ਧਰ ਮਗਦੇ ਕੇ ਨਾਏ,
ਉਡੀਕ ਰਹੇ ਸੀ ਸੰਦੇਹ ਨਾਲ, ਖਬਰੇ ਗੁਰੂ ਕਲਗੀ ਧਰ ਜੀ ਰਸਤਾ ਦੇਣ ਕੇ ਨਾ ਦੇਣ,
ਦਲ ਵਿਸਾਲ ਕੋ ਸੁਣ ਡਰ ਪਾਈ,
ਕਿਤੇ ਦਲ ਵਿਸਾਲ ਕੋ ਨਾਲੇ ਸੁਣ ਕੇ ਡਰਦੇ ਵੀ ਨੇ ਕਿ ਗੁਰੂ ਜੀ ਦੇ ਕੋਲ ਵੀ ਬੜੀਆਂ ਵੱਡੀਆਂ ਫੌਜਾਂ ਹਨ।
ਕੇਤਕ ਕਹਿ ਗੁਰੂ ਬਰ ਵੀਰ,
ਕਈ ਕਹਿੰਦੇ ਜੀ ਜੇ ਰਸਤਾ ਦੇ ਦੇਣਗੇ ਠੀਕ ਆ, ਨਹੀਂ ਤਾਂ ਹੋ ਸਕਦਾ ਸਾਡੇ ਦਲ ਤੋਂ ਡਾਰੀ ਜਾਣ ਕੇ ਭੀਮ ਚੰਦ ਨਾਲ ਫੌਜਾਂ ਬੜੀਆਂ ਨੇ, ਪਰ ਕਈ ਕਹਿੰਦੇ ਜੀ ਨਹੀਂ, ਡਰ ਤਾਂ ਉਹਨਾਂ ਦੇ ਨੇੜੇ ਤੇੜੇ ਨੀ ਫਰਕਦਾ, ਡਰ ਤਾਂ ਉਹਨਾਂ ਦੇ ਨੇੜਿਓ ਤੱਕ ਨੀ ਲੰਘਦਾ, ਜਿਵੇਂ ਸੂਰਜ ਦੇ ਨੇੜੇ ਹਨੇਰਾ ਨੀ ਨਾ ਜਾਂਦਾ, ਏਦਾਂ ਉਹਨਾਂ ਦੇ ਨੇੜੇ ਨੀ ਡਰ ਜਾਂਦਾ, ਉਹ ਤਾਂ ਬੜੇ ਵੀਰ ਨੇ, ਬੜੇ ਯੋਧੇ ਹਨ।
ਉਲੰਘਣ ਦੇ ਵਹੀਰ
ਨੇ ਨੀ ਤੁਹਾਡਾ ਵਹੀਰ ਲੰਘਣ ਦੇਣਾ, ਜੋ ਮਰਜ਼ੀ ਕਰ ਲੋ ਉਹਨਾਂ ਤੁਹਾਡੇ ਵਹੀਰ ਨੂੰ ਇੱਥੋਂ ਨੀ ਜਾਣ ਦੇਣਾ।
ਨਿਰਪਤਰੈ ਨਿਰਭੈ ਰਹਿਤ ਹੈ ਜੇ ਬੜ ਜੋਧਾ,
ਬੜੇ ਯੋਧੇ ਨੇ ਨਿਰਭੈ ਹੋ ਕੇ ਰਹਿੰਦੇ ਹਨ।
ਜਿਵੇਂ ਨਾ ਬਹੁਤ ਕਰੈ ਰਣ ਕਰੋਧਾ,
ਭਾਵੇਂ ਜਿੰਨੀ ਮਰਜ਼ੀ ਫੌਜ ਆ ਜਾਏ ਜੰਗ ਦੇ ਮੈਦਾਨ ਚ ਲੜਨ ਵਾਸਤੇ ਤਿਆਰ ਰਹਿੰਦੇ ਨੇ ਵੀਰ ਰਸ ਧਾਰਨ ਕਰਕੇ।
ਹੁਣ ਤਿੰਨ ਕੋ ਘਰ ਉਪਰ ਮਗ ਪੈ,
ਉਹਨਾਂ ਦਾ ਘਰ ਰਸਤੇ ਦੇ ਉੱਤੇ ਹੈ, ਉਹਨਾਂ ਨੇ ਆਪਣਾ ਕਿਲਾ ਰਾਹ ਦੇ ਉੱਤੇ ਬਣਾਇਆ ਹੋਇਆ।
ਕਹੇ ਨਿਰਪਨ ਕੋ ਸਜੈ ਨਾ ਪਗ ਕੋ,
ਉਹ ਰਾਜਿਆਂ ਦੇ ਕਹਿਣ ਤੇ ਉਹਨਾਂ ਨੇ ਉਹ ਰਸਤਾ ਨੀ ਛੱਡਣਾ, ਉਹ ਮਾਰਗ ਲਾਂਘਾ ਨੀ ਛੱਡਣਾ।
ਸ਼ਸਤਰ ਧਾਰੀ ਮੈਂ ਅਤ ਸ੍ਰੇਸ਼ਟ,
ਜਿੰਨੇ ਸ਼ਸਤਰ ਧਾਰੀ ਨੇ ਉਹਨਾਂ ਸ਼ਸਤਰ ਧਾਰੀਆਂ ਵਿਚੋਂ ਸਭ ਤੋਂ ਸਰਬ ਸ੍ਰੇਸ਼ਟ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਹਨ।
ਦੇਗ ਤੇਗ ਕੇ ਧਨੀ ਸੋ ਜੇਸ਼ਟ,
ਉਹ ਦੇਗ ਤੇ ਤੇਗ ਦੇ ਧਨੀ ਨੇ, ਉਹਨਾਂ ਜੈਸਾ ਵੱਡਾ ਦੇਗ ਤੇ ਧਨੀ, ਤੇਗ ਤੇ ਤੇਗ ਦਾ ਧਨੀ ਹੋਰ ਕੋਈ ਨੀ ਹੋ ਸਕਦਾ।
ਇਤਿਹਾਸਕ ਬੋਲਤ ਮਿਲ ਕਰਕੇ,
ਇਹਦਾ ਪਹਾੜੀ ਰਾਜੇ ਸਾਰੇ ਆਪਸ ਵਿਚ ਮਿਲ ਕੇ ਗੱਲਾਂ ਕਰਦੇ ਨੇ।
ਮਨ ਇਤਿਹਾਸਕ ਬੋਲਤ ਮਿਲ ਕਰਕੇ ਮਨ ਪਰਬਤੀ ਸੰਸਾ ਧਾਰਕੇ,
ਸਾਰੇ ਪਰਬਤੀ ਆਪਸ ਵਿਚ ਮਨ ਚ ਸੰਸਾ ਧਾਰਨ ਕਰੀ ਬੈਠੇ ਹਨ, ਪਤਾ ਨੀ ਕੀ ਹੋਵੇਗਾ ਕੀ ਬਣੇਗਾ।
ਇਤਨੇ ਮੈਂ ਵਜ਼ੀਰ ਚਲ ਆਯੋ,
ਜਿਹੜਾ ਉਹ ਵਜ਼ੀਰ ਸੀ ਉਹ ਵਾਪਸ ਚੱਲ ਕੇ ਆ ਗਿਆ।
ਗਰਬਤ ਸੁਣ ਬੇਦਲ ਮੰਡਾਯੋ,
ਗੁਰੂ ਸਾਹਿਬ ਨੇ ਕੀ ਬਚਨ ਕਹੇ ਨੇ ਸੁਣਨ ਵਾਸਤੇ ਸਾਰਾ ਦਲ ਆ ਗਿਆ।
ਦਿਓ ਕੇ ਨਹੀਂ ਪੰਥ ਹਿਤ ਜਾਣਾ,
ਪੁੱਛਦੇ ਨੇ ਵਜ਼ੀਰ ਜੀ ਦੱਸੋ ਗੁਰੂ ਜੀ ਨੇ ਰਸਤਾ ਦਿੱਤਾ ਲੰਘਣ ਵਾਸਤੇ ਕੇ ਨਹੀਂ,
ਲੜੇ ਕੇ ਨਹੀਂ ਮੇਲ ਕੋ ਥਾਨਾ,
ਉਹ ਲੜਨਗੇ ਕੇ ਨਹੀਂ ਜਾਂ ਫਿਰ ਉਹ ਮੇਲ ਕਰਨਗੇ ਸਾਡੇ ਨਾਲ ਸੰਧੀ ਕਰਨਗੇ ਕੇ ਨਹੀਂ, ਏਦਾਂ ਦੇ ਆਉਂਦੇ ਕਈ ਸਵਾਲ ਕਰ ਦਿੱਤੇ ਵਜ਼ੀਰ ਨੂੰ ਆਉਂਦਿਆਂ ਵੇਖ ਕੇ। ਵਜ਼ੀਰ ਨੇ ਜਿਵੇਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਕਹਿਵਤ ਇਨ੍ਹਾਂ ਨੂੰ ਸਾਰਿਆਂ ਨੂੰ ਸੁਣਾਈ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।